ਸ੍ਰੀ ਵਾਹਿਗੁਰੂ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਯੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਈ ਸੈ ਭੰਗੁਰ ਦਸ਼ਮੇਸ਼ ਸੁਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਜਿਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਇਤੈ ਸਰਵ ਨਿਵਾਰ ਅਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਬੇਸ ਮਾਰੇ ਅਥਾਹ ਅਗੰਤੀ ਅਤੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਪ ਸਰਬੱਤ ਮਾਈ ਭਾਈ ਸ਼ਾਮਾਂ ਦੇ ਵਕਤ ਉੱਦਮ ਧਾਰ ਕੇ ਉੱਦਮ ਕਰੇਂਦਿਆਂ ਜੀਉ ਤੋਂ ਕਮਾਉਂਦਿਆਂ ਸੁਖ ਉੱਦਮ ਧਾਰ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਭਗਤੀ ਨੌਦਾ ਭਗਤੀ ਦੇ ਵਿੱਚ ਇਹ ਵੀ ਇੱਕ ਭਗਤੀ ਦਾ ਅੰਗ ਮੰਨਿਆ ਹੈ ਜਿਹੜੇ ਆਪਣੇ ਇਸ਼ਟ ਨੂੰ ਨਮਸਕਾਰ ਕਰਨੇ ਤੋ ਇਹ ਭਗਤੀ ਨਮਸਕਾਰ ਭਗਤੀ ਕਰਕੇ ਫਿਰ ਸਤਿਗੁਰਾਂ ਦੀ ਬਖਸ਼ੀ ਹੋਈ ਸੰਗਤ ਦੇ ਅੰਦਰ ਜਿੱਥੇ ਜਿੱਥੇ ਜਗ੍ਹਾ ਸੌਖੇ ਤਰੀਕੇ ਦੇ ਨਾਲ ਪ੍ਰਾਪਤ ਹੋ ਰਹੀ ਹੈ ਉੱਥੇ ਉੱਥੇ ਗੁਰਮੁਖ ਬੈਠਦੇ ਜਾ ਰਹੇ ਹੈ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ਾਂ ਦੀ ਯਾਦਗਾਰੀ ਅਸਥਾਨ ਕੈਨੇਡਾ ਦੀ ਧਰਤੀ ਦੇ ਅੰਦਰ ਸਰੀ ਦੇ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਜਿੱਥੇ ਹਮੇਸ਼ਾ ਹੀ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ ਜਿੱਥੇ ਸਟੇਜ 'ਤੇ ਕੋਈ ਰਾਜ ਵਾਰਤਾ ਕੋਈ ਦੇਸ਼ ਵਾਰਤਾ ਕਿਸੇ ਪ੍ਰਕਾਰ ਦੀ ਕੋਈ ਫਾਲਤੂ ਗੱਲ ਨਹੀਂ ਕੀਤੀ ਜਾਂਦੀ ਜੋ ਗੁਰੂ ਨਾਨਕ ਦੇ ਘਰ ਵਿੱਚ ਪ੍ਰਮਾਣਿਤ ਹੈ ਨਾਨਕ ਕਹਿ ਕਰ ਕੇਵਲ ਨਾਮ ਅਤੇ ਨਾਮ ਦਾ ਚਿੰਤਨ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਦੇ ਅੰਦਰ जे गुरबाणी का पाठ हो रहा है तां भी नाम का चिंतन है, पाठ रूप के अंदर चिंतन है। और जे कीर्तन हो रहा है तां परमेश्वर का चिंतन कीर्तन द्वारा रागी सिंह साहबान कीर्तन भी भगती है और नौधा भगती दे श्रोमण भगती मनी है। कलयुग में कीर्तन प्रधाना गुरमुख जपिया लाए ध्यान। सो इस करके सरवण भी भगती है, जो कन्ना दे नाल सुन रहे हो यह भी एक भगती का अंग है। आदि ये सारिया भगतियां बाद सेव अरचान सरवण निवेदन वंदना ते इस प्रकार दियां भगतियां दे अंग उन्हां दा आप जी आनंद मान रहे हो। दास सखापन वंदना सरवण वेदन जान सतगुरु बख्श करन, जिथे कीर्तन नूं प्रधान दस्या उत्थे कथा दा बहुत बड़ा विशेष स्थान गुरु नानक दे घर विच है। जिन्ने भी परमार्थी वाहिगुरु परमेश्वर नूं मिलण दे साधन सारयां दे विच श्रेष्ठ साधन उत्तम साधन कथा है। सब ते उत्तम हर की कथा, नाम सुनत दर्द। जदों इस स्थान ते स्थान दे प्रबंधकां ने विशेष करके बाबा बलविंदर सिंह जी होरां ने ये प्रोग्राम इस स्थान दा अलीकिया भाई बलबीर सिंह जी होर सारे सहयोगी गुरमुखां ने पहले एक दो दिन जिहड़ा अपना प्रकरण सी वो सतसंगत ते सी। आप जी नूं भी याद होएगा, दास नूं भी। ते उस प्रकरण दे विच फिर जो जून 1984 दे शहीदां दी याद है वो दिहाड़े विचकार होण करके आपां उस प्रकरण नूं एक दो दिन तो बाद ये विशा बदल लिया सी, शहीदी दे विषय ते विचार शुरू हो गए। ते हुण शहीदी समागम मनाए गए ने ते अज इस फेरी दा इस स्थान ते संपूर्णता दा अज दा दीवान है। दास वालों वैसे तो चलते रहने हैं, सत्कार योग संत ज्ञानी सुरजीत सिंह जी सोधी साहब ते होर बहुत सारे ज्ञानी सिंह साहबान, ज्ञानी कुलदीप सिंह जी ते संपर्दा दे ज्ञानी सिंह साहबान तुहाडे कोल आउंदे रहिंदे। कुछ श्री गुरु सिंह सभा माल्टन टोरंटो तो आप सारयां दे नाल गुरसिखी का एक प्यार का नाता बन गया, जो घर घर दे विच आप जी वेखते रहे। ते फिर पहले दिन तो ही अपनियां असीसां देण वास्ते वड्डे पद्धर ते आप जी पहुँचते रहे। इसलिए दास आप जी का धन्यवाद करदा है। सतगुरां दी अपार बख्शिश हुई है ते अज दे दीवान तो बाद ते कुछ जिहड़े प्रेमियां दे हाल तक नहीं जा रहे, एक दो प्रेमियां दे जाण तो बाद उतना कि समय कि मैं अपनी तैयारी कर लूँ। मैं जाण दी जहाँ दाने तहाँ खाने नानका सच है। जिथों प्रकरण शुरू करिया सी आपां उत्थे लिया के समाप्त करांगे। दो पक्ष महाराज साहिब जी ने ले, एक पक्ष लिया जो सतगुर सरण संगत नहीं आए, एक तो यह पक्ष ले त्रिग जीवे त्रिग जीवास ਜਿਹੜੇ ਸਤਸੰਗਤ ਨਹੀਂ ਕਰਦੇ ਉਹਨਾਂ ਦੇ ਜੀਵਨ ਨੂੰ ਤਿਰਕਾਰ ਕਿਹਾ ਜਾਂਦਾ ਹੈ। ਔਰ ਜਿਹੜਾ ਜੀਵਨ ਦੀ ਆਸ ਲਾਈ ਬੈਠੇ ਨੇ ਵੀ ਹੋਰ ਜਿਉਂਦੇ ਰਹੀਏ, ਕਹਿੰਦੇ ਇਹਨੂੰ ਵੀ ਤਿਰਕਾਰ ਹੀ। ਪਹਿਲਾਂ ਵੀ ਕੁਛ ਨਹੀਂ ਕੀਤਾ, ਸਤਸੰਗਤ ਨਹੀਂ ਕੀਤੀ, ਹੁਣ ਵੀ ਨਹੀਂ ਕਰੇਗਾ, ਤਾਂ ਤੇਰੀ ਆਸ ਵੀ ਨਿਸਫਲ ਹੈ। ਤ੍ਰਿਗ ਸ਼ਬਦ ਅਪਮਾਨਜਨਕ ਸ਼ਬਦ ਹੈ। ਤਿੰਨ ਤਰ੍ਹਾਂ ਦੇ ਸ਼ਬਦ ਸਾਡੇ ਸਮਾਜ ਵਿੱਚ ਔਰ ਧਾਰਮਿਕ ਦੁਨੀਆ ਵਿੱਚ ਇਹ ਅਪਮਾਨਜਨਕ ਸ਼ਬਦ ਮੰਨੇ ਗਏ ਆ ਤਿੰਨ। ਇੱਕ ਸ਼ਬਦ ਸੀ ਜਿਹੜਾ ਜਿਹਨੂੰ ਫਿਟਕਾਰ ਕਿਹਾ ਜਾਂਦਾ, ਫਿਟਕਾਰ ਪਾਉਣੀ। ਸੌ ਵਾਰ ਕਿਸੇ ਨੂੰ ਫਿਟਕਾਰ ਪਾਈਏ ਤਾਂ ਸੌ ਗੁਣਾ ਜ਼ਿਆਦੇ ਅਪਮਾਨਜਨਕ ਸ਼ਬਦ ਹੈ ਲਾਣਤ। ਲਾਣਤ ਇੱਕ ਵਾਰੀ ਕਹਿ ਦਈਏ, ਸੌ ਵਾਰੀ ਫਿਟਕਾਰ ਪਾਉਣ ਦੀ ਲੋੜ ਨਹੀਂ, ਉਹਦੇ ਬਰਾਬਰ ਦਾ ਅਪਮਾਨ ਹੋ ਗਿਆ। ਜਿੰਨਾ ਸੌ ਵਾਰੀ ਕਹਿ ਕੇ ਅਪਮਾਨ ਕਰਨਾ ਸੀ, ਇੱਕ ਵਾਰੀ 'ਚ ਹੋ ਗਿਆ। ਸੌ ਵਾਰੀ ਲਾਣਤ ਲਾਣਤ ਕਹੀਏ ਕਿਸੇ ਨੂੰ ਤਾਂ ਫਿਰ ਇੱਕ ਸ਼ਬਦ ਬੋਲਣ ਦੀ ਲੋੜ ਹੈ, ਤਿਰਗ, ਕਿ ਤੇਰੇ ਜੀਵਨ ਦੇ ਤਿਰਗ ਹੈ। ਇਹ ਐਡਾ ਵੱਡਾ ਅਪਮਾਨਜਨਕ ਸ਼ਬਦ, ਐਡਾ ਵੱਡਾ ਅਪਮਾਨਜਨਕ ਸ਼ਬਦ ਵਰਤਿਆ ਕਿਹਨਾਂ ਵਾਸਤੇ ਸਤਿਗੁਰੂ ਨੇ, ਕਿ ਜਿਹੜੇ ਸਤਿਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤੇਰੇ ਜੀਵਾਸ। ਦੂਸਰਾ ਪੱਖ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪੁਰਗਾਸ। ਉਹਨੂੰ ਤਿਰਕਾਰ, ਉਹਨੂੰ ਧਨ, ਧਨ ਤੇ ਤਿਰਕਾਰ ਦਾ ਜਿਵੇਂ ਅਸਮਾਨ ਦਾ ਹੀ ਫਰਕ ਹੈ। ਜਿੰਨਾ ਇਹ ਅਪਮਾਨਜਨਕ ਸ਼ਬਦ ਹੈ ਤਿਰਕਾਰ, ਉਨਾ ਹੀ ਇਹ ਸਨਮਾਨਯੋਗ ਹੈ ਸ਼ਬਦ ਧਨ। ਉਹ ਅਪਮਾਨਜਨਕ, ਉਹ ਸਤਿਕਾਰਜਨਕ ਸ਼ਬਦ ਹੈ। ਇਸ ਲਈ ਆਪ ਜੀ ਨੂੰ ਧੰਨਤਾ ਦੇ ਸ਼ਬਦ ਨਾਲ ਨਿਵਾਜਦੇ ਆ ਜਿਹੜੇ ਸਤਿਗੁਰੂ ਦੀ ਸੰਗਤ ਕਰਦੇ ਹਨ। ਸਤਿਗੁਰਾਂ ਦਾ, ਗੁਰੂ ਅਰਜਨ ਦੇਵ ਜੀ ਦਾ ਇੱਕ ਪਾਵਨ ਬਚਨ ਹੈ, ਸਾਧ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ। ਮੈਂ ਸਦਾ ਹੀ ਬਲਿਹਾਰ ਕੁਰਬਾਨ ਜਾਵਾਂ ਜਿਹੜੇ ਕਥਾ ਸਰਵਣ ਕਰਦੇ। ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥ, ਚਰਨ ਪਨੀਤ ਪਵਿੱਤਰ ਚਾਲ ਹੈ ਪ੍ਰਭ ਪਥਾ, ਸੰਤ ਹੈ ਸੰਗ ਨਿਧਾਨ ਸਗਲਾ ਦੁੱਖ ਲੱਥਾ। ਇਹਦੇ 'ਚ ਗੁਰਸਿੱਖਾਂ ਨੂੰ ਸਨਮਾਨ ਦਿੱਤਾ ਹੈ। ਧੰਨ ਉਹ ਗੁਰਸਿੱਖ ਜਿਹੜੇ ਸਤਸੰਗਤ ਕਰਦੇ। ਅਤੇ ਹੁਣ ਸਤਸੰਗਤ ਦੇ ਪ੍ਰਮਾਣਾਂ ਦੇ ਨਾਲ ਹੀ ਅੱਜ ਦੀ ਵਿਚਾਰ ਸੰਪੰਨ ਹੋਏਗੀ। ਜੋ ਸੋਦਰ ਦੀ ਬਾਣੀ ਵਿੱਚ ਆਪਾਂ ਹਰ ਰੋਜ਼ ਸ਼ਬਦ ਪੜ੍ਹਦੇ ਹਾਂ, ਅਤੇ ਉਹ ਸ਼ਬਦ ਦੇ ਨਾਲ ਇਸ ਪ੍ਰਕਰਨ ਦੀ ਪ੍ਰਾਰੰਭਤਾ ਹੋ ਚੁੱਕੀ ਹੈ। ਸੋ ਆਓ, ਇਸ ਤੋਂ ਅਗਲੀ ਬਾਤ ਹੈ, ਸਤਿਗੁਰਾਂ ਦਾ ਮੁਬਾਰਕ ਵਚਨ ਅਤੇ ਇਨਸਾਨ ਸਾਰੀ ਉਮਰ ਬੰਦਾ ਸੋਚਦਾ ਰਹਿੰਦਾ ਹੈ ਕਿ ਮੇਰੇ ਉੱਤੇ ਕਿਤੇ ਰੱਬ ਦੀ ਮਿਹਰਬਾਨੀ ਹੋ ਜਾਏ, ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ। ਉਹਦੀ ਕਿਰਪਾ ਸਾਰੇ ਮੰਗਦੇ ਹਨ। ਪਰ ਕਿਰਪਾ ਦੇ ਸਰੂਪ ਦਾ ਗਿਆਨ ਕਿੰਨਿਆਂ ਕੁ ਨੂੰ ਹੈ? ਇਹ ਬਾਤ ਸਮਝਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ। ਕਈ ਵਾਰ ਕੀ ਹੁੰਦਾ ਹੈ ਵੀ ਕਿਰਪਾ ਹੋ ਗਈ, ਕਿਰਪਾ ਦੀ ਪਹਿਚਾਣ ਨਹੀਂ। ਕਈ ਵਾਰ ਉਹ ਵਿਅਕਤੀ ਤੁਹਾਡੇ ਬੂਹੇ 'ਤੇ ਆ ਕੇ ਖੜਾ ਹੋ ਗਿਆ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਪਰ ਉਹਦੀ ਸ਼ਕਲ ਨੂੰ ਪਹਿਚਾਣ ਨਹੀਂ ਸਕੇ, ਬੂਹੇ 'ਤੇ ਖੜ੍ਹੇ ਨੂੰ ਵੀ ਪਹਿਚਾਣ ਨਹੀਂ ਸਕੇ। कि अज ही मैं इत्थे एक सज्जन नूं जिहड़ा है उन्हां दे पिता भी मेरा जाणू ते उह भी मेरे चंगे जाणू सी, शकल मैं देखी जाना भी जानी पहचानी है, पर मैं उन्हूं बड़ी देर बाद मिले सी, पहचान नहीं सकता। फिर उन्हें अपना परिचा दिता, ना दस्या। मैं क्या ठीक सामने खड़ा होवे जदों पहचान ही नहीं है, ना मिलिया मरगा हो जाता, मिलिया ना मिलिया एक बराबर है, मिलाप का असर ही कोई नहीं हुंदा जदों पहचान ना होवे। मिलाप का आनंद उदों होना है जदों दी पहचान हो गई। इस करके परमात्मा की कृपा होई तो भी अगर कृपा की पहचान ना होवे तां फिर उस कृपा का भी आनंद सानू प्राप्त नहीं होना। रब की कृपा होगी तो सानू जानकारी भी नहीं होनी भी रब की कृपा होगी। इस विषय ते सतगुरु महाराज साहब जी समझाते हैं, कहिंदे मैं तुहानू उन्हां दा परिचा देना, उन्हां दी पहचान दना जिन्हां जिन्हां व्यक्तियां दे उत्ते मेरे परमात्मा दी कृपा हो चुकी, ते ओ पहचान तो तुसीं समझ लेना कि सीधे तौर ते रब दी कृपा हो चुकी है इस व्यक्ति दे उत्ते। ओ की है? पावन बचन श्री गुरु ग्रंथ साहिब जी दा, जिन कौ कृपा करत है गोबिंद। बड़ा सीधे अर्थ, कोई बहुता गुंझलदार अर्थ नहीं। गो बेदा करके बिंद जानने योग, जो परमेश्वर है उहदे अनंत नामां च इक उहदा नाम गोबिंद इस करके है। गोबिंदे मुकंदे उदारे अपारे नाम, हे गोबिंद हे गोपाल, गोपाल तेरा आरता, गोपाल भी उहदा नाम, गोबिंद भी उहदा नाम, परमेश्वर दे नाम, नारायण भी उहदा नाम। जिनको कृपा करत है गोबिंद, कहिंदे जिन्हां दे उत्ते गोबिंद दी कृपा हो जाए तां इस कृपा दा स्वरूप जो तुसीं अपनियां अखां नाल वेख सकदे हो, जिवें अपनी शकल शीशे दे अगे खड़ के ज्यों दी त्यों अपनी शकल वेखी जा सकती है, शीशे तो बिना अपनी शकल नहीं दिसेगी, अपनियां अखां अपने आप नूं देख नहीं सकदियां। जदों देखणगियां तां अपने प्रतिबिंब नूं देख के इस बिंब की पहचान होएगी। बिंब का प्रतिबिंब हुंदा है, शरीर बिंब है, शीशे दे विच इसे दा अक्ष जिहड़ा पैंदा है ये प्रतिबिंब है, वह तो चेहरे की पहचान हो। जिमें शीशे दे अगे अपनी शकल की पहचान कर लैंदा है मनुख, देख लैंदा है, चेहरे का ज्ञान हो जाता कि कालस तो नहीं लगी हुई, चेहरे नूं कुछ लग्या तो नहीं होया जिहड़ा दूसरियां नूं चंगा ना लगे, साफ कर लैंदा चेहरा। इस तरह गुरबाणी दे शीशे दे विच मनुख अपनी शकल वेख सकता है, अपना स्वरूप देख सकता है कि मैं कित्थे खड़ा, अपना सुभा देख सकता है, अपने पुन पाप की पहचान कर सकता है, और परमात्मा की कृपा की पहचान दे वास्ते ये पंक्ति है, जिनको कृपा करत है गोबिंद ते सतसंग मिला। जिन्हों का मिलाप सतसंगत विच हो गया, जेडे सतसंगत विच आ गए, कहिंदे आई ओ जिन्हां दे उत्ते गोबिंद दी कृपा होगी, कृपा तो बिना आ ही नहीं सकदे, इह सियाण है उहनां दी जिन्हां दे उत्ते कृपा होगी। इस करके संगत विच जिन्हें भी माई भाई बैठे न, निरसंदेह यह कहा जाएगा कि वाहिगुरु दे कृपा दे पात्र बैठे हो, तुसीं तुहाडे उत्ते वाहिगुरु दी कृपा होई, और जिन्हां दे उत्ते कृपा नहीं होई कर्मा तो सखणे न, नानक कर्मा वाहरे दर ढो न लैणी तां, इस बूहे की ढोई नहीं है, आ ही नहीं सकते। किसी सतपुरश के बोल न, क्योंकि उन्हें अपना परिचा नहीं दिता भी लिखण वाला कौन है। पुराने समय के कुछ कवि महापुरश हंगता तो रहत काव्य रचना विच अपना ना ही नहीं सी दिंदे, काव्य रचना करनी ना नहीं देना। तो गुरु साहबा ने इस करके ना दिता भी ये रलगड़ ना हो, मोहर ला ला के भी सारे शब्द तुरकी बाणी दे गुरबाणी ते नहीं गल सी। ते लिखे कहिंदे एक तो दूणे होण तिन्हां दे जो साध संगत चल आवण। एक करम है जिहड़ा करम प्रेर के सानू संगत विच लै के आया है। पूर्वला चंगा करम है कोई ਵੱਡਭਾਗੀ ਸਾਧ ਸੰਗ ਉਹ ਵੱਡੇ ਭਾਗਾਂ ਵਾਲਾ ਕੋਈ ਪੂਰਾਲਾ ਕਰਮ ਹੈ ਨਾ ਜਿਹੜਾ ਲੈ ਕੇ ਆਇਆ ਸਾਨੂੰ ਇੱਥੇ। ਅਤੇ ਹੁਣ ਇੱਕ ਤੋਂ ਦੂਣੇ ਕਿਵੇਂ ਹੋ ਗਏ? ਇੱਕ ਕਰਮ ਜਿਹੜਾ ਸਾਨੂੰ ਲੈ ਕੇ ਆਇਆ ਸੀ ਅਤੇ ਇੱਕ ਕਰਮ ਇੱਥੇ ਆ ਕੇ ਨਵਾਂ ਹੋਰ ਪੈਦਾ ਹੋ ਗਿਆ, ਚੰਗਾ ਦੁੱਗਣੇ ਹੋ ਗਏ ਕਰਮ। ਇੱਕ ਤੋਂ ਦੂਣੇ ਹੋਣ ਤਿੰਨਾਂ ਦੇ ਜੋ ਸਾਧ ਸੰਗਤ ਚੱਲ ਆਵਣ, ਦੂਣਿਓ ਚੌਣੇ ਹੋਣ ਤੇ ਇਹਨਾਂ ਦੇ ਜੋ ਆਵਣ। ਇਹ ਵੀ ਦੋ ਤਰ੍ਹਾਂ ਦੇ ਹੈ, ਇੱਕ ਆਏ ਨਾ ਆ ਕੇ ਮੁੜ ਗਏ, ਦੁੱਗਣੇ ਤਾਂ ਹੋ ਗਏ ਉਹਨਾਂ ਦੇ ਵੀ, ਕਿਉਂਕਿ ਆਏ ਨਾ ਸੰਗਤ ਵਿੱਚ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਪਰ ਕਿਸੇ ਕਾਰਨ ਬਹਿਣ ਦਾ ਸਮਾਂ ਨਹੀਂ ਸੀ ਜਾਂ ਉਹਨਾਂ ਦਾ ਮਨ ਨਹੀਂ ਕਰਿਆ ਬਹਿਣ ਨੂੰ, ਕੁਛ ਵੀ ਸੀ, ਉਹ ਚਲੇ ਗਏ। ਦੁੱਗਣੇ ਤਾਂ ਹੋ ਗਏ ਪਰ ਚੌਗਣੇ ਨਹੀਂ ਹੋਏ। ਦੂਣਿਓ ਚੌਣੇ ਹੋਣ ਤਿੰਨਾਂ ਦੇ ਜੋ ਆਵਨ, ਆ ਕੇ ਜਾਣ ਆਵਨ ਤੇ ਹਰ ਗੁਣ ਗਾਵਣ, ਬਹਿ ਜਾਣ ਤੇ ਕੰਨਾਂ ਦੇ ਨਾਲ ਰੱਬ ਦੇ ਗੁਣਾਂ ਵਿੱਚ ਸਾਂਝ ਪਾ ਲੈਣ, ਉਹਨਾਂ ਦੇ ਚਾਰ ਗੁਣਾ ਕਰਮ ਹੋ ਗਏ। ਚੌਣਿਓ ਅਠਾਉਣੇ ਹੋਣ ਤਿੰਨਾਂ ਦੇ, ਕਹਿੰਦੇ ਚਾਰ ਗੁਣਾਂ ਤੋਂ ਅੱਠ ਗੁਣਾਂ ਉਹਨਾਂ ਦੇ ਹੋ ਜਾਣਗੇ ਜਿਹੜੇ ਸੁਣ ਕੇ ਮਨ ਵਸਾਵਣ, ਜਿਨ੍ਹਾਂ ਨੇ ਸੁਣ ਕੇ ਮਨ ਵਿੱਚ ਵਸਾ ਲਿਆ ਉਹਨਾਂ ਦੇ ਅੱਠ ਗੁਣਾ ਭਾਗ ਹੋ ਗਏ। ਅਤੇ ਹੁਣ ਅਖੀਰ ਦੇ ਵਿੱਚ ਸਤਿਪੁਰਸ਼ ਕਹਿੰਦੇ ਨੇ, ਕਹਿੰਦੇ ਮੂੜੀ ਗੁੱਲ ਤਿੰਨਾਂ ਦੀ ਹੋਈ, ਰਾਸ ਪੂੰਜੀ ਸਵਾਸਾਂ ਦੀ ਗੁੱਲ ਹੋ ਗਈ, ਸਵਾਹ ਹੋ ਗਈ, ਮੂੜੀ ਗੁੱਲ ਤਿੰਨਾਂ ਦੀ ਹੋਈ ਜਿਹੜੇ ਮੁੱਢੋਂ ਹੀ ਪੈਰ ਨਾ ਪਾਵਣ, ਜਿਹੜੇ ਸੰਗਤ 'ਚ ਕਿਤੇ ਮੁੱਢੋਂ ਹੀ ਪੈਰ ਹੀ ਨਾ ਪਾਉਣ, ਆਉਣ ਹੀ ਨਾ ਕਿਤੇ, ਉਹਨਾਂ ਦੀ ਮੂੜੀ ਗੁੱਲ ਪਾ ਗਈ। ਸਤਸੰਗਤ ਦਾ ਵਿਚਾਰ ਚੱਲਦਾ ਹੈ ਅਤੇ ਕਈ ਵਾਰ ਅਸੀਂ ਸੋਚਦੇ ਹਾਂ, ਜਿਵੇਂ ਕਿਰਪਾ ਬਾਰੇ ਸੋਚਦੇ ਹਾਂ, ਕਿਰਪਾ ਹੋ ਜਾਏ, ਚਲੋ ਉਹਦਾ ਸਰੂਪ ਅਸੀਂ ਸਮਝ ਲਿਆ ਕਿ ਜਦੋਂ ਜੀਵ ਸੰਗਤ ਵਿੱਚ ਆਉਂਦਾ ਸਮਝ ਲਓ ਵੀ ਉਹਦੀ ਕਿਰਪਾ ਹੈ, ਪਰਮੇਸ਼ੁਰ ਦੀ ਕਿਰਪਾ ਤੋਂ ਬਿਨਾਂ ਸਤਸੰਗਤ ਦੀ ਪ੍ਰਾਪਤੀ ਹੀ ਨਹੀਂ ਹੈ। ਅਤੇ ਦੂਸਰੀ ਬਾਤ ਹੈ ਕਿ ਅਸੀਂ ਕਹਿੰਦੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਲ, ਜਿੱਥੇ ਉਹਦੀ ਕਿਰਪਾ ਹੈ ਅਤੇ ਪਰਮਾਤਮਾ ਦੀ ਪ੍ਰਸੰਨਤਾ ਹੋ ਜਾਏ, ਰੱਬ ਦੀ ਖੁਸ਼ੀ ਮਿਲ ਜਾਏ ਸਾਨੂੰ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਨਤੀ ਕਰਨੀ ਹੈ, ਦਾਤਾ ਜੀ ਕਿਰਪਾ ਕਰਕੇ ਦੱਸੋ। ਜਿਵੇਂ ਰੱਬ ਦੀ ਕਿਰਪਾ ਦਾ ਸਰੂਪ ਲੱਖਣ ਦੱਸ ਦਿੱਤਾ ਹੈ ਕਿ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਵੇ ਉਹ ਸੰਗਤ ਵਿੱਚ ਆ ਜਾਂਦੇ ਨੇ, ਇਹ ਬੜੀ ਸੌਖੀ ਗੱਲ ਹੈ, ਸੌਖੀ ਉਦਾਹਰਣਾ ਹੈ। ਇਹਨੂੰ ਸਮਝਣ ਦੇ ਵਿੱਚ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਕਥਾ ਮੇਰੇ ਸਮਝ 'ਚ ਨਹੀਂ ਆਈ, ਗੂੜ ਕੁਛ ਹੈ ਹੀ ਨਹੀਂ ਇਹਦੇ ਵਿੱਚ। ਸੰਗਤ ਦੇ ਵਿੱਚ ਆ ਕੇ ਜਿਨ੍ਹਾਂ ਦਾ ਮਨ ਲੱਗ ਗਿਆ ਕਥਾ ਕੀਰਤਨ ਸੁਣਨ ਦੇ ਵਿੱਚ, ਤਾਂ ਕਿਰਪਾ ਤੋਂ ਬਿਨਾਂ ਤਾਂ ਹੋ ਨਹੀਂ ਸਕਦੀ ਬਾਤ। ਦੂਸਰੀ ਬਾਤ ਹੈ ਪ੍ਰਸੰਨਤਾ ਦੀ, ਅਤੇ ਪ੍ਰਸੰਨਤਾ ਦੀ ਬਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਮੈਂ ਬਾਅਦ ਦੇ ਵਿੱਚ ਬੇਨਤੀ ਕਰਦਾ। ਮੇਰੇ ਇੱਕ ਚਲਦੀ ਵਿਚਾਰ ਵਿੱਚ ਫਰੀਦ ਸਾਹਿਬ ਦੀ ਮਾਂ ਮੇਰੇ ਜ਼ਿਹਨ ਵਿੱਚ ਆ ਗਈ, ਬਹੁਤ ਪਿਆਰੀ ਮਾਂ ਹੈ, ਸੰਸਾਰ ਦੇ ਵਿੱਚ ਚੋਣਵੀਂ ਮਾਵਾਂ ਹੋਈਆਂ ਨਹੀਂ ਆਈਆਂ, ਜਿਨ੍ਹਾਂ ਨੇ ਆਪਣੀ ਸੰਤਾਨ ਨੂੰ ਪੂਰੀ ਵਾਹ ਲਾ ਦਿੱਤੀ ਰੱਬ ਦੇ ਲੜ ਲਾਉਣ ਵਾਸਤੇ। ਉਹਨਾਂ 'ਚ ਫਰੀਦ ਦੀ ਮਾਂ ਦਾ ਵੀ ਬੜਾ ਆਦਰ ਦੇ ਨਾਲ ਨਾਂ ਲਿਆ ਜਾਂਦਾ ਹੈ। ਅਤੇ ਕਦੇ ਕਦੇ ਮਾਂ ਰਮਜ ਮਾਰਦੀ ਹੈ, ਕਦੇ ਕਦੇ ਹੌਕਾ ਲੈ ਕੇ ਕਹਿੰਦੀ ਹੈ कि अज रब रुठा, ये गल होका लेके कहती अज रब रुस गया मेरे नाल। ते कदे कहती है अज रब तुठा। फरीद दी गल समझ नहीं आती। एक दिन कहिंदा मां भी मैनू तेरे खुदा दे रुसण दा, तेरे खुदा दे प्रसन्न होण दा, ये बात मेरे समझ तो बाहर हो गई। रब कदों गुस्से हो जाता तेरे नाल, कदों तेरा रब खुश हो जाता है। मां मेरी है की कह रही हैं तू, की रमज है तेरे कहण विच। और जिस मां ने मैनू खुदा दी भगती विच जोड़िया है, तू संसार दी मामा नालों मेरी मां अलग है। कोई वादू गल तो कर नहीं सकती, कोई गल है लगती है इहदे विच, है कोई बात? कहिंदी हाँ है। फिर रब दे खुश होण दी, रब दे रुस जाण दी, ये बात मेरे समझ विच नहीं आई। कृपा करके दस भी खुदा कदों तेरे नाल रुस जांदा है? ये रोज़ चलता ही रहिंदा? कहिंदी हाँ चलता ही रहिंदा है। दोनों गलों चो एक गल जरूर करता है, जां वो रुस जांदा मेरे नाल, जां फिर मेरे ते तुट जांदा है, प्रसन्न हो जांदा है। कहिंदे बेटा फिर मैनू दस देगा भी तू इहनू समझना चाहुंदा है मेरी इस गल? कहिंदे हाँ मां, मैं इसे करके तो प्रश्न कीता। कहिंदे भी सुन लै बेटा, कोई बहुती ये कोई संस्कृत जां अरबी नहीं है जिहड़ी समझ ना आवे किसे दे, तां गल ही बड़ी सौखी है। पुराने समें दे अंदर परिवारां दे परिवार ऐसे धर्मी सी, वो गल ग्रंथां दे पन्नियां ते ही रह गई, हुण घरां विच नहीं रही। जदों बीबियां पहला पेड़ा कढ़दियां सी ना, वह रब के नाँ का कढ के एक पासे रख देंदी सी, उहदी रोटी पकाई हुई परिवार नूं किसे नूं नहीं सी देंदियां। वह कहिंदी रब का हिस्सा है मेरे आटे विच, मेरा परिवार बाद विच खाएगा, मैं बाद खाऊं, पति बाद खाएगी, पुत्र बाद खाणगे, पर जिस रब ने यह अन्न दिता पहला हिस्सा उहदे नाँ का कटेगा, पहली रोटी उहदे नाँ। फिर वह रोटी परमात्मा किसी मंगते दे रूप आ जाए उहनूं दे देनी है, किसी संत के रूप आवे उन्हों दे देनी है। अगर वह मंगते दे रूप च नहीं आया, संत दे रूप दे विच नहीं आया, तो फिर उस वेले उस नूं गां दे रूप दे विच मन के गां नूं खिला देनी। खालसे नूं भी महाराज ने गऊ गरीब की रक्षा करन वाला कहा भी खालसा की है, गऊ गरीब की रक्षा करता है। और ये भी गल ध्यान विच रहनी चाहिए है, मझ गरीब की रख्या नहीं कह दिता, बकरी गरीब की रख्या नहीं कह दिता, घोड़ी गरीब की रख्या नहीं कह दिता, गऊ गरीब की रख्या क्या है? ये पिछे कोई बात है, क्योंकि गऊ के दुध का जो सत्कार है आयुर्वैदिक के अंदर, जो गोके घी की गल है, वह मझ के घी की आई नहीं कित भी लिखण। दूसरा दैवी गुणा वाले देवत्या की वस्तु है गां, परमेश्वर की दात सी बड़मुली गां के रूप में। मनुख नूं पहला दुध मिलता सी मां का, ते मां तो दूजे नंबर ते मिलता सी गां का। ते मझ तां एक जंगली पशु है जिहड़ा फड़ के उहदे कोलों दुध का काम लैण का काम शुरू करता मनुख ने, ते एक महात्मा नूं पुछिया कहिंदे जी दुध सारे पशुआं दे विचों भी किहड़े पशु का चंगा हुंदा है? वह कहिंदा मझ का चंगा हुंदा है। वह कहिंदे स्वामी जी भी तुसीं आप तां कदे मझ का दुध पींदे नहीं हो, ते हमेशा तुसीं मझ दे दुध का विरोध करते हो भी ये फैट ज़्यादा होंगी है, ये कोलेस्ट्रॉल हो जाता है, ये चाह हो जाता है, वाह हो जाता है। डॉक्टर भी कहते तुम अज उल्टी पुलटी नहीं गल कर दी? कहते नहीं उल्टी नहीं की, सीधी की है, तुम दुध पूछा सी ना, दुध तो मझ दे ही है। कहते जी गां का, कहता भी उन्होंने तो अमृत मनिया गया वैदिक दे, दुध थोड़ी है। ਅਰ ਸ਼ੈਤ ਇਸੇ ਕਰਕੇ ਨਾਮਦੇਵ ਨੇ ਗਾਂ ਦੇ ਦੁੱਧ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੋਲ ਕੇ ਇਹ ਗੱਲ ਕਹੀ ਹੈ, ਸੋਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਤਰੀ, ਗਾਂ ਦੇ ਦੁੱਧ ਦੀ ਕਟੋਰੀ ਭਰੀ ਹੈ ਅਤੇ ਉਹਨੂੰ ਅੰਮ੍ਰਿਤ ਕਹਿ ਰਹੇ ਨਾਮਦੇਵ। ਇਸ ਕਰਕੇ ਫਿਰ ਉਹ ਗਾਂ ਨੂੰ ਦੇ ਦੇਣਾ ਜਿਹੜਾ ਰੱਬ ਦੇ ਨਾਂ 'ਤੇ ਕੱਢਿਆ ਹੈ। ਰੋਟੀ ਹੈ ਪੇੜਾ, ਇਹ ਕਹਿਣ ਲੱਗੀ ਫਰੀਦਾ, ਮੈਂ ਹਰ ਰੋਜ਼ ਖੁਦਾ ਦਾ ਹਿੱਸਾ ਰੱਖਦੀ ਹਾਂ ਅਤੇ ਖੁਦਾ ਦਾ ਇੰਤਜ਼ਾਰ ਕਰਦੀ ਹਾਂ। ਜਿੱਦਣ ਕਿਤੇ ਫਕੀਰ ਦੇ ਰੂਪ ਦੇ ਵਿੱਚ ਰੱਬ ਮੇਰੇ ਬੂਹੇ 'ਤੇ ਆ ਜਾਂਦਾ ਹੈ ਅਤੇ ਮੈਂ ਆਪਣੀ ਪੱਕੀ ਹੋਈ ਰੋਟੀ ਉਹਨੂੰ ਖਵਾ ਦੇਣੀ ਹਾਂ, ਤਾਂ ਮੈਂ ਕਹਿੰਦੀ ਹਾਂ ਵੀ ਅੱਜ ਰੱਬ ਤੁੱਠਾ ਮੇਰੇ 'ਤੇ, ਰੱਬ ਖੁਸ਼ ਹੋ ਗਿਆ। ਆਪਣੇ ਲਈ ਪਕਾਉਣਾ ਅਤੇ ਖਾਣਾ, ਆਪਣਾ ਪੇਟ ਭਰਨ ਦੀ ਆਪਣਾ ਮੂੰਹ ਹਿਲਾਉਣਾ ਤਾਂ ਪਸ਼ੂ ਵੀ ਜਾਣਦੇ ਆ, ਪੰਛੀ ਵੀ ਜਾਣਦੇ। ਪਸ਼ਪੀ ਆਪਣਾ ਪੇਟ ਭਰ, ਖਾਵਤ ਹੈ ਜਗ ਮਾਹੇ, ਸਫਲ ਜਨਮ ਹੈ ਤੈਨੂੰ ਕਾ ਜੋ ਖਵਾਏ ਕੇ ਖਾਏ। ਉਹਨਾਂ ਦਾ ਜਨਮ ਸਫਲ ਹੈ, ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਖਵੰਦਾ ਭਾਈ ਗੁਰਦਾਸ ਸਾਹਿਬ। ਅਤੇ ਇਸ ਕਰਕੇ ਫਰੀਦ, ਜਿੱਦਣ ਮੇਰੇ ਬੂਹੇ 'ਤੇ ਕੋਈ ਫਕੀਰ ਨਹੀਂ ਆਉਂਦਾ ਤਾਂ ਫਿਰ ਮੈਂ ਕਹਿੰਦੀ ਹਾਂ ਅੱਜ ਰੱਬ ਰੁੱਠਾ, ਅੱਜ ਰੱਬ ਰੁੱਸਿਆ ਹੋਇਆ ਮੇਰੇ ਨਾਲ, ਨਹੀਂ ਤਾਂ ਕਿਸੇ ਫਕੀਰ ਦੇ ਰੂਪ 'ਚ ਆ ਕੇ ਮੇਰੇ ਘਰ ਰੋਟੀ ਖਾ ਜਾਂਦਾ। ਠੀਕ ਹੈ, ਫਰੀਦ ਦੀ ਮਾਂ ਨੇ ਇਸ ਤਰੀਕੇ ਦੇ ਨਾਲ ਰੱਬ ਦੀ ਪ੍ਰਸੰਨਤਾ ਵੀ ਮੰਨੀ ਕਿ ਜਦੋਂ ਕੋਈ ਅਵਸਰ ਮਿਲ ਜਾਏ ਸਤਿਪੁਰਸ਼ਾਂ ਦੀ ਸੇਵਾ ਦਾ ਤਾਂ ਵੀ ਸੰਤ ਰਾਮ ਮੈਂ ਭੇਦ ਕਛ ਨਾਹੀਂ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਇਹ ਰਿਸ਼ਤਾ ਹੀ ਓਤ ਪੋਤ ਹੈ। ਸੰਤ ਤੁਝੀ ਤਨ ਕਿਹਾ, ਤੇਰਾ ਤਨ ਤੇਰਾ ਸਰੀਰ ਹੈ ਸੰਤ। ਕਬੀਰ ਸੰਤਾਂ ਕੋ ਕਿਉਂ ਮਤ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਰ ਨੌ ਵਿਵੇਕ। ਕਬੀਰ ਕਹਿੰਦਾ ਦੇਖਿਓ ਕਿਤੇ ਸੰਤ ਦੀ ਨਿੰਦਾ ਨਾ ਕਰਿਓ, ਕਿਉਂਕਿ ਸੰਤ ਦੀ ਨਿੰਦਾ ਵੀ ਰੱਬ ਦੀ ਨਿੰਦਾ ਹੀ ਹੈ, ਪਖੰਡੀ ਦੀ ਕਰ ਸਕਦੇ ਹੋ ਸੰਤ ਦੀ ਨਹੀਂ। ਪਖੰਡ ਦਾ ਖੰਡਨ ਗੁਰਬਾਣੀ 'ਚ ਵੀ ਹੈ, ਸ੍ਰੀ ਦਸਮ ਗ੍ਰੰਥ 'ਚ ਵੀ। ਪਰ ਜਿਹੜਾ ਸ਼ਬਦ ਦਾ ਹੀ ਵਿਰੋਧ ਹੋਣ ਲੱਗ ਪਿਆ, ਇਹ ਗੱਲ ਬਹੁਤ ਘੱਟ ਹੈ। ਅਤੇ ਇਸ ਕਰਕੇ ਮਹਾਂਪੁਰਸ਼ਾਂ ਨੂੰ, ਨਾਮ ਰਤਣੀਆਂ ਰੂਹਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਿੱਚ ਵੀ ਰੱਬ ਦੀ ਪ੍ਰਸੰਨਤਾ ਹੈ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਹ ਗੱਲ ਉਸ ਵੇਲੇ ਕਹੀ ਜਦੋਂ ਗੁਰੂ ਜੀ ਲੋਪ ਹੋ ਗਏ, ਸੰਗਤਾਂ 'ਚ ਬੇਚੈਨੀ ਹੋ ਗਈ, ਔਰ ਜਦੋਂ ਸੰਗਤਾਂ ਨੂੰ ਗੁਰੂ ਨਾ ਲੱਭਦਾ, ਭਾਵੇਂ ਦੂਜੇ ਜਾਮੇ ਜਾਂ ਤੀਜੇ ਜਾਮੇ ਵਿੱਚ ਕੋਈ ਵੀ ਭਾਣਾ ਵਰਤਿਆ, ਇਤਿਹਾਸ ਦੀਆਂ ਘਟਨਾਵਾਂ ਹਨ, ਸੰਗਤ ਇਕੱਠੀ ਹੋ ਕੇ ਬਾਬਾ ਬੁੱਢਾ ਸਾਹਿਬ ਦੇ ਕੋਲ ਪਹੁੰਚੀ। ਬਾਬਾ ਤੈਨੂੰ ਗੁਰੂ ਨਾਨਕ ਨੇ ਇੱਕ ਵਚਨ ਦਿੱਤਾ ਹੋਇਆ ਹੈ ਕਿ ਮੈਂ ਕਿਸੇ ਜਾਮੇ ਵਿੱਚ ਵੀ ਹੋਵਾਂ ਬਾਬਾ ਬੁੱਢਾ ਸਾਹਿਬ, ਮੈਂ ਤੇ ਤੋਂ ਓਹਲੇ ਨਾ ਹੋ ਸਾਂ, ਹੋਰ ਦੁਨੀਆਂ ਤੋਂ ਓਹਲੇ ਹੋ ਜਾਊਂ, ਪਰ ਤੇ ਤੋਂ ਓਹਲੇ ਕਦੀ ਨਹੀਂ ਹੋਊਂ। ਅਤੇ ਸੰਗਤ ਇਕੱਠੀ ਹੋ ਕੇ ਆਈ ਕਿ ਅਸੀਂ ਚੱਲ ਕੇ ਬਾਬਾ ਬੁੱਢਾ ਸਾਹਿਬ ਨੂੰ ਪੁੱਛੇ ਵੀ ਦੇਖੋ ਧਿਆਨ ਗੁਰਦੁਆਰਾ ਗੁਰੂ ਕਿੱਥੇ ਹੈ, ਸਾਨੂੰ ਗੁਰੂ ਚਾਹੀਦਾ। ਬਾਬਾ ਬੁੱਢਾ ਸਾਹਿਬ ਜੀ ਇਸ਼ਨਾਨ ਕਰ ਰਹੇ ਸਨ, ਸੇਵਕ ਬਸਤਰ ਲਈ ਖੜ੍ਹਾ ਅਤੇ ਸੰਗਤਾਂ ਬੇਅੰਤ ਆਈਆਂ, ਬਸਤਰ ਪਏ ਨੇ। ਉਸ ਵੇਲੇ ਦਾ ਜੋ ਬੋਲਾ ਸੀ, ਪੈਰੀਂ ਪਵਣ ਜਗ ਵਰਤਾਇਆ, ਸਿੱਖ ਸਿੱਖ ਨੂੰ ਕਹਿੰਦਾ ਸੀ ਗੁਰਸਿੱਖਾ ਮੈਂ ਤੇਰੇ ਪੈਰੀਂ ਪਹਿਨਾ, ਜਾਂ ਕਹਿੰਦਾ ਸੀ ਨਮਸਕਾਰ ਕਰਦਾ, ਜਾਂ ਫਿਰ ਬਗਦਾਦ ਦੇ ਅੰਦਰ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਪਰਸਪਰ ਮਿਲਾਪ ਦਾ ਬੋਲਾ ਸ਼ੁਰੂ ਕੀਤਾ, ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਉੱਥੇ ਗੁਰਬਰ ਪਹਿਲਾਂ ਲਿਖਿਆ ਹੋਇਆ ਜਨਮ ਸਾਖੀ ਵਿੱਚ। ਅਤੇ ਗੁਰਸਿੱਖਾਂ ਨੇ ਇਸ ਨੂੰ ਅਨਵੇਂ ਰੀਤ ਦੇ ਨਾਲ ਪ੍ਰਚਲਿਤ ਕੀਤਾ। ਇੱਕ ਗੁਰਸਿੱਖ ਨੇ ਕਹਿਣਾ ਸਤਿ ਸ੍ਰੀ ਅਕਾਲ, ਦੂਜੇ ਨੇ ਕਹਿਣਾ ਗੁਰਬਰ ਅਕਾਲ। ਅੱਧਾ ਘਾਟਾ ਤਾਂ ਅਸੀਂ ਪਾ ਲਿਆ ਆਪਣੇ ਅਣਜਾਣਪਣੇ ਦੇ ਨਾਲ, ਤੇ ਹੁਣ ਸਤਿ ਸ੍ਰੀ ਅਕਾਲ ਦੇ ਨਾਲ ਗੁਰਬਰ ਅਕਾਲ ਤਾਂ ਰੰਧਾਵੇ ਵਾਲੇ ਦੇ ਕਹਿਣ ਤੋਂ ਨਹੀਂ ਸ਼ੁਰੂ ਹੋਣ ਲੱਗੀ। ਪੁਰਾਣੇ ਸਮੇਂ ਦੇ ਵਿੱਚ ਇੱਕ ਸਿੱਖ ਕਹਿੰਦਾ, ਮੈਨੂੰ ਇੱਕ ਮੁਸਲਮਾਨ ਮਿਲਿਆ ਏਅਰਪੋਰਟ 'ਤੇ, ਕਈ ਸਾਲ ਹੋ ਗਏ, 17-18 ਘੰਟੇ ਉੱਥੇ ਮੇਰੀ ਵੀ ਸਟੇਅ ਸੀ, ਅਤੇ ਉਹ ਵੀ ਭਾਈ ਮੈਨੂੰ ਵਿਲੇਜ ਹੀ ਲੱਗਿਆ, ਅਤੇ ਮੈਂ ਸੋਚਿਆ ਵੀ ਫਿਰ ਤੁਰ ਕੇ ਨਿਤਨੇਮ ਕਰ ਲਵਾਂ, ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਮੈਂ, ਅਤੇ ਉਹਨੇ ਮੈਨੂੰ ਚਲੋ ਸਰਦਾਰ ਜੀ ਸ਼ਬਦ ਬਣ ਕੇ ਕਿਹਾ, ਸਰਦਾਰ ਜੀ ਸਤਿ ਸ਼੍ਰੀ ਅਕਾਲ। ਅਤੇ ਮੈਂ ਸਿਰ ਤਾਂ ਨੀਵਾਂ ਕੀਤਾ ਵੀ ਤੇਰੀ ਸਤਿ ਸ਼੍ਰੀ ਅਕਾਲ ਤਾਂ ਮੈਂ ਸਵੀਕਾਰ ਕਰ ਲਈ, ਪਰ ਮੈਂ ਬੋਲਿਆ ਨਾ, ਬਾਣੀ ਰਸਨਾ ਦੇ ਉੱਤੇ ਸ਼ਬਦ ਸੀ ਇਸ ਕਰਕੇ। ਅਤੇ ਉਹਦੇ 'ਤੇ ਮਾੜਾ ਅਸਰ ਹੋਇਆ ਇਸ ਗੱਲ ਦਾ ਵੀ ਮੈਂ ਸਰਦਾਰ ਨੂੰ ਬੁਲਾਇਆ ਅਤੇ ਹੈਂਕੜ ਵਾਲਾ ਬੰਦਾ ਲੱਗਦਾ ਬੋਲਿਆ ਹੀ ਨਹੀਂ ਹੈ। ਅਤੇ ਸੁਖਮਨੀ ਸਾਹਿਬ ਪੜ੍ਹ ਕੇ ਚਲੋ ਜਿਹੜਾ ਨਿਤਨੇਮ ਜੋ ਗੁਰੂ ਨੇ ਬਖਸ਼ਿਆ, ਅਰਦਾਸ ਕਰਕੇ ਉੱਥੇ ਏਅਰਪੋਰਟ 'ਤੇ ਨਮਸਕਾਰ ਕਰਕੇ ਗੁਰੂ ਨੂੰ ਹਾਜ਼ਰ ਜਾਣ ਕੇ, ਮਹਾਰਾਜ ਕਿਰਪਾ ਕਰਨੀ, ਨਿਤਨੇਮ ਆਪ ਜੀ ਨੇ ਜੈਸਾ ਸਫ਼ਰ ਵਿੱਚ ਕਰਾਇਆ ਹੈ ਕਬੂਲ ਕਰਨਾ, ਅੱਗੇ ਵਾਸਤੇ ਇਕਾਗਰਤਾ ਦਾ ਦਾਨ ਬਖਸ਼ਣਾ, ਮਨ ਹਾਜ਼ਰ ਰਹਿ ਕੇ ਬਾਣੀ ਪੜ੍ਹੇ ਅਤੇ ਰਾਹ ਸਾਹਿਬ ਦਾ ਦਾਨ ਬਖਸ਼ਣਾ, ਇਹ ਜੋਧਨੀਆਂ ਕਰਕੇ ਮੈਂ ਵਿਹਲਾ ਹੋ ਕੇ ਮੈਂ ਉਹਦੇ ਕੋਲ ਆਇਆ। ਅਤੇ ਫਿਰ ਮੈਂ ਉਹਨੂੰ, ਅਤੇ ਮੈਂ ਕਿਹਾ ਜੀ ਹੁਣ ਗੱਲ ਕਰੋ, ਕਹਿੰਦੇ ਜੀ ਉਦੋਂ ਤਾਂ ਬੋਲੇ ਨਹੀਂ ਤੁਸੀਂ, ਹੋਰ ਮੈਂ ਕਿਹਾ ਨਿਆਣੇ ਵਾਲੀ ਮਤ ਲੱਗਦੀ ਆ ਵੀ ਇੰਨੀ ਗੱਲ ਵਿੱਚ ਹੀ ਰੁੱਸ ਗਿਆ ਵੀ ਜਦੋਂ ਹੁਣ ਮੈਂ ਤੇਰੇ ਕੋਲ ਆ ਹੀ ਗਿਆ। ਅਤੇ ਮੈਂ ਕਿਹਾ ਲੱਗਦਾ ਹੈ ਮੈਨੂੰ ਵੀ ਇਸਲਾਮ ਦੇ ਨਾਲ ਸੰਬੰਧ ਹੈ ਤੁਹਾਡਾ। ਕਹਿੰਦਾ ਹਾਂ ਜੀ ਮੈਂ ਮੁਸਲਮਾਨ। ਮੈਂ ਕਿਹਾ ਜੀ ਫਿਰ ਗੱਲ ਇਹ ਹੈ ਵੀ ਤੁਹਾਨੂੰ ਸਮਝ ਲੈਣਾ ਚਾਹੀਦਾ ਸੀ, ਮੇਰਾ ਇਬਾਦਤ ਦਾ ਵੇਲਾ ਸੀ, ਮੈਂ ਖੁਦਾ ਦੀ ਇਬਾਦਤ ਕਰ ਰਿਹਾ। ਮੈਂ ਕਿਹਾ ਉਹਦੀ ਬੋਲੀ 'ਚ ਸਮਝਾਵਾਂ ਇਹਨੂੰ, ਮੈਂ ਖੁਦਾ ਦੀ ਇਬਾਦਤ ਕਰ ਰਿਹਾ ਸੀ ਅਤੇ ਖੁਦਾ ਨੂੰ ਸਿਜਦਾ ਕਰਨ ਤੋਂ ਬਾਅਦ ਮੈਂ ਗੱਲ ਕਰਦਾ ਸੀ, ਉਦੋਂ ਪਹਿਲਾਂ ਮੈਂ ਕਰ ਨਹੀਂ ਸਕਦਾ। ਤੁਸੀਂ ਨਵਾਜ਼ ਪੜ੍ਹਨ ਲੱਗੇ ਬੋਲਦੇ ਹੁੰਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਵੀ ਸਾਡੀ ਵੀ ਤਾਂ ਨਵਾਜ਼ ਹੈ। ਕਹਿੰਦਾ ਜੀ ਅੱਛਾ ਅੱਛਾ, ਫਿਰ ਮੈਨੂੰ ਪਤਾ ਨਹੀਂ ਸੀ, ਇਹ ਉਹਨੇ ਫਿਰ ਮਹਿਸੂਸ ਕੀਤਾ ਹੋਇਆ। ਅਤੇ ਕੁਝ ਲੋਕਾਂ ਨੂੰ ਦਿਮਾਗ ਦੀ ਕਸਰਤ ਕਰਨ ਦਾ ਸੁਭਾਅ ਹੁੰਦਾ, ਉਹ ਲੱਭਦੇ ਫਿਰਦੇ ਰਹਿੰਦੇ ਹੈ, ਉੱਥੋਂ ਮਿਲ ਜਾਏ, ਉੱਥੇ ਮਿਲ ਜਾਏ, ਉੱਥੇ ਮਿਲ ਜਾਏ। ਉਹਨਾਂ ਤੋਂ ਕੋਈ ਟੱਕਰ ਜਾਏ, ਉਹਨਾਂ ਨੇ ਆਪਣੀ ਉਸੇ ਵੇਲੇ ਵਰਜਿਸ਼ ਕਰਨੀ ਸ਼ੁਰੂ ਕਰ ਦੇਣੀ ਹੈ ਦਿਮਾਗ ਦੀ। ਅਤੇ ਉਹ ਵੀ ਭਾਈ ਉਹਨਾਂ ਦੇ ਵਿੱਚੋਂ ਹੀ ਸੀ ਜਿਹੜਾ ਮੈਨੂੰ ਏਅਰਪੋਰਟ 'ਤੇ ਮਿਲਿਆ। ਮੈਨੂੰ ਕਹਿੰਦਾ ਜੀ ਇੱਕੋ ਇੱਕ ਬਾਣੀ ਹੈ ਜਿਹੜੀ ਖੁਦਾ ਦੇ ਵੱਲੋਂ ਅਲਾਮ ਉਤਰਿਆ ਹਜ਼ੂਰ ਮੁਹੰਮਦ ਸਾਹਿਬ ਨੂੰ, ਕੁਰਾਨ ਪਾਕ ਹੈ, ਦੁਨੀਆਂ 'ਚ ਹੋਰ ਕੋਈ ਬਾਣੀ ਨਹੀਂ ਜਿਹੜੀ ਖੁਦਾ ਵੱਲੋਂ ਆਈ। ਕਹਿੰਦਾ ਜੀ ਤੁਸੀਂ ਮੰਨਦੇ ਹੋ ਇਹ ਗੱਲ? ਮੈਂ ਕਿਹਾ ਮੈਂ ਮੰਨਣ ਮਨਾਉਣ ਦੀ ਬਾਤ ਨਹੀਂ, ਮੈਂ ਤੈਨੂੰ ਦੱਸਣੀ ਚਾਹੁੰਦਾ ਕਿ ਇਸਲਾਮ ਦੇ ਲਈ ਜੋ ਤੇਰੀ ਭਾਵਨਾ ਹੈ ਤੈਨੂੰ ਐਵੇਂ ਹੀ ਕਹਿਣਾ ਚਾਹੀਦਾ ਜੋ ਤੂੰ ਕਹਿ ਰਿਹਾ। ਹਰ ਇੱਕ ਪਤੀ ਵਰਤਾ ਔਰਤ ਨੂੰ ਹੱਕ ਹੈ ਉਹ ਆਪਣੇ ਪਤੀ ਨੂੰ ਕਹੇ ਕਿ ਮੇਰਾ ਪਤੀ ਮਨੁੱਖ ਨਹੀਂ, ਮੇਰਾ ਪਤੀ ਪਰਮੇਸ਼ਰ ਹੈ। ਹਰ ਇੱਕ ਔਰਤ ਨੂੰ ਹੱਕ, ਪਰ ਜਦੋਂ ਗਮਾਂਡਣ ਕਹੂਗੀ ਨਾ ਵੀ ਮੇਰਾ ਪਤੀ ਵੀ ਪਰਮੇਸ਼ਰ ਹੈ, ਤਾਂ ਉਹਦੇ ਨਾਲ ਲੜ ਨਹੀਂ ਸਕਦੀ ਵੀ ਤੇਰੇ ਵਾਲਾ ਤਾਂ ਮਨੁੱਖ ਹੀ ਆ, ਮੇਰੇ ਵਾਲਾ ਹੀ ਪਰਮੇਸ਼ਰ ਹੈ, ਫਿਰ ਗੱਲ ਰਾਹੀ ਹੋਊਗੀ। ਤੇਰੇ ਲਈ ਕੁਰਾਨ ਜਿਹੜੀ ਹੈ ਉਹ ਖੁਦਾ ਦੇ ਦਰ ਤੋਂ ਆਈ ਹੋਈ ਹੈ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾ। ਪੱਕੇ ਪਰੂਫ ਸਾਡੇ ਕੋਲ ਜਿਹੜੇ ਹੋ ਸਕਦਾ, ਮੈਂ ਕਿਹਾ ਖਾਨ ਸਾਹਿਬ ਤੁਹਾਡੇ ਕੋਲ ਵੀ ਨਾ ਹੋਣੇ। ਉੱਥੋਂ ਫਿਰ ਥੋੜ੍ਹੀ ਜਿਹੀ ਕਹਿੰਦਾ ਜੀ ਮੈਨੂੰ ਕਈ ਗੱਲਾਂ 'ਤੇ ਤੁਹਾਡੇ ਧਰਮ 'ਤੇ ਸ਼ੰਕਾ ਹੈ। ਮੈਂ ਕਿਹਾ ਜੀ ਦੱਸੋ। ਕਹਿੰਦਾ ਸਾਡੇ ਜਦੋਂ ਵੀ ਅਸੀਂ ਮੁਸਲਮਾਨ ਇੱਕ ਦੂਜੇ ਨਾਲ ਮਿਲਦੇ ਹਾਂ, ਇੱਕ ਕਹਿੰਦਾ ਸਲਾਮ, ਦੂਜਾ ਕਹਿੰਦਾ ਵਾਲੇਕੁਮ ਸਲਾਮ। ਕਹਿੰਦੇ ਤੁਹਾਡੇ ਵਾਲਿਆਂ ਦਾ ਪਤਾ ਹੀ ਲੱਗਦਾ, ਕਹਿੰਦੇ ਇੱਕ ਨੇ ਕਿਹਾ ਸਤਿ ਸ਼੍ਰੀ ਅਕਾਲ, ਦੂਜਾ ਵੀ ਕਹਿੰਦਾ ਸਤਿ ਸ਼੍ਰੀ ਅਕਾਲ, ਵੀ ਇਹ ਕਿਸ ਤਰ੍ਹਾਂ ਦੀ ਗੱਲ ਹੈ? ਮੈਂ ਕਹਿੰਦਾ ਸੁਖਮਨ ਸਾਹਿਬ ਵੀ ਪਹਿਲਾਂ ਤਾਂ ਇਹ ਸ਼ਬਦ ਸੀ ਜਿਹੜਾ ਨਾ ਬੜਾ ਸ਼ੁੱਧ ਸ਼ਬਦ ਉਚਾਰਨ ਕਰਦੇ ਸੀ ਪੁਰਾਤਨ ਗੁਰਸਿੱਖ, ਵੀ ਹੁਣ ਇਹ ਪਤਾ ਨਹੀਂ ਕੀ ਗੱਲ ਹੋਈ ਲੋਕਾਂ ਕੋਲ ਟਾਈਮ ਘੱਟ ਰਹਿ ਗਿਆ, ਫਤਿਹ ਬੁਲਾਉਣ 'ਚ ਵੀ ਸ਼ੋਰਟ ਹੈਂਡ ਦੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਅੱਧੀ ਫਤਿਹ ਖਾ ਜਾਣੀ ਹੈ। ਹੁਣ ਖਾਲਸਾ ਫਤਿਹ ਆਉਣ ਲੱਗ ਗਈ, ਕਹਿੰਦੇ ਖਾਲਸਾ ਫਤਿਹ ਜੀ, ਚਲੋ ਜੀ ਵਾਹਿਗੁਰੂ ਨਾ ਆ ਜਾਵੇ ਕਿਤੇ ਵਿੱਚ ਭੁੱਲ ਭੁਲੇਖੇ। ਜਦੋਂ ਵਾਹਿਗੁਰੂ ਇਹਨੇ ਵਿੱਚ ਆਇਆ, ਫਤਿਹ ਕਿੱਥੋਂ ਹੋ ਜੂਗੀ? ਫਤਿਹ ਕਾਹਨੂੰ ਉਡੀਕਦਾ ਫਿਰ ਤੂੰ? ਫਤਿਹ ਨਹੀਂ ਨੇੜੇ ਆਉਂਦੀ ਫਿਰ। ते पूरे अक्षर उच्चारण करने चाहिए न और सारिया मात्रा बोलनी चाहिए न, वाहेगुरु जी का खालसा वाहेगुरु जी की फतेह कहनी चाहिए। नहीं टाइम है ना शुरू करो, पर लेकिन फतेह अधूरी नहीं बुलाउणी। हुण जिहड़े सिंह पूरी फतेह बुलाउंदे ना वह ओपरे जी लगदे आ, अगे जी टकसाल वाले सिंह नवें नवें काम करते रहते, कोई नवा काम नहीं, सारे पुराने करते। हालांकि कहणगे लो जी, कहणगे वाहेगुरु जी का खालसा, भाई मात्रा लगी है, कहीए ना क्यों ना, शुद्ध उच्चारण तो एक नहीं होगा। फिर तो फिर सत श्रीकाल तो होंगी हो नहीं, ये शब्द नूं असीं बहुत बिगाड़ के रसना तो उच्चारण करते हैं। अपनी जबान शुद्ध करना चाहिए। सत श्री अकाल, मैं कहा खान साहब ये शब्द इउं है, कहिंदा जी इहदा अर्थ की है, मैं कहा इहदा अर्थ है नाश तो रहत होण वाला श्रोमण सब दा, काल तो रहत वो इको ही शक्ति है परमात्मा खुदा। कहिंदा जी वाह, बहुत कहिंदे, बड़ी कम की गल कहिंदा सुनी है। फिर मैं भी बेला सी नाले, मैं कहा टाइम जिहड़ा सौखा निकल जूगा, इहदा विचारे दा कम सर जूगा, इहदी कसरत हो जूगी, चलो आपां भी रब दीआं गल्लां कर लांगे, इहदे च कोई हर्ज तां हुंदा नहीं जदों समझ समझाउण दा पक्क होवे। जिथे होवे मूर्खता पड़ा खरे हो बूझिए मूर्खां नाल ते हाथ जोड़ दो, कुछ नहीं बिगड़दा, नाले उहदा धंदा वधिया सर जूगा। लो जी मैं गया, गल नहीं आई, मैं बोलिया जी नहीं जी, मेरे मूहरे मैं निर उत्तर कर दिता, देखो किन्ना आफरिया फिरदा, उहदा विचारे दा धंदा सर गया ना, ते तुहाडा की विगड़िया, तुहाडी शांति बनी रहे। जे किते कोई समझण वाला मिल जाए तो समझाउण दा कोई हर्ज नहीं, समझाउणा चाहीदा, पर पानी च मधाणी पाओ, जदों भी पाउणी है तो फिर निकलूगा कख नहीं उहदे विच। यही काम फड़ लिया बहुते लोगों ने, मधाणी जदों भी पाउणी है पाई दही च पाओ, मक्खण निकले उहदे चों। जल मथी है जल देखी है भाई, वे जदों पानी मिल जाओगे तो पानी ही देखूगा, उहदे च मक्खण तां मिलणा नहीं। तो मैं कहा जी, कहिंदा जी फिर सत श्री अकाल दा मुड़ के सत श्री अकाल, चलो ये तो हो गया शुद्ध शुद्ध की बात। मैं कहा जी नहीं, पुरातन समय के साडे गुरु नानक साहब जी ने शुरू किया सी, बोला बगदाद के अंदर सब तो पहला बोलिया सी गुरु नानक ने, उदों तो सिखा दा ए बोला परस्पर मेल मिलाप का बनिया। एक सिख कहिंदा सी सत श्री अकाल, दूजा कहिंदा जी गुरवर अकाल, बड़े सुंदर शब्द से। ये उत्थे उन्हें पाई ने थोड़ियां बहुत अपने गुरमत दियां गल्लां चरो, ते फिर वो नवाज बारे करन लग्या। मैं कहा जी भी नवाज दा टाइम होया, तू कद नहीं पढ़ी नवाज, जदों मैं अपने तरीके नाल कर रहा तू क्यों नहीं कर रहा। कहिंदा जी केड़ी नवाज, मैं कहा पंज नहीं तुहाडियां नवाजां, फजर की असर की जोहर की मगरबी शाकी है नहीं तुहाडियां है। वो कहिंदे जी तुसीं कित्थों पढ़ी है, मैं गुरु ग्रंथ साहिब च माझ दी वार दे विच सारियां लिखियां होईयां, पंज नवाजां भगत पंज पंजे पंजा नौ, फिर उहनां दे नां चेते करने पैंदे जदों व्याख्या करनी पैंदी है। सो इस करके साध सिंह जी शब्द जदों भी बोलना शुद्ध शब्द बोलना, सत श्री अकाल जां फिर फतेह जदों बुलाउणी है संपूर्ण रूप दे विच। ते अपने प्रकरण तो थोड़ी जी गल लांबे हुंदी नज़र आउंदी है, पर जांदा जांदा एक गल होर भी कह दिया भी अपना जिहड़ा गुरसिखां दे घर बच्चा जन्म लवे, बच्चा भावें उह दो वरिया दा है भावें पंज वरिया दा चाहे सत वरिया दा, आ बच्चा निका बैठा ना सामने मेरे, पटका सजाया केस रखे न, इहनूं मुंडा नहीं कह सकदा मैं, जे मैं इहनूं मुंडा कह दिया ना मैनूं पाप लगूगा इहदा, इह मुंडा नहीं है। साढ़े गुरमत के विधान लिखा होया कि सिख के पुत्र जिदे केस रखे हुए नूं मुंडा कह के अपमान तो नहीं करना, क्योंकि मुंडा होंदा जिहड़ा मुन्या होवे, मुंडा तो सत्तर वरिया का भी हो सकता है, सत्तर वरिया के भी केस मुन्ने हो सकते न, ते बच्चा पांच साल का भी मुंडा नहीं हो सकता क्योंकि मुंडन ने किया हुआ उहदा। उन्हूं कहना पुत्र, उन्हूं कहना बेटा, उन्हूं कहना पचंगी, कुछ कहो लेकिन मुंडा नहीं कहना, जे सिर मुन्या फिर मुंडा कह दो। ਇਹ ਗੱਲਾਂ ਕੁਛ ਗੁਰਮਤ ਦੀਆਂ ਜਿਹੜੀਆਂ ਨੇ ਸਾਨੂੰ ਅਤੇ ਮੇਰੇ ਨਾਲ ਕਈ ਵਾਰੀ ਹੋਈ ਆ ਉੱਥੇ ਚੰਡੀਗੜ੍ਹ ਇੱਕ ਪੁਲਿਸ ਔਫਿਸਰ ਸੀ ਉਹ ਮੈਨੂੰ ਬੜਾ ਤੰਗ ਕਰਿਆ ਕਰੇ ਜੀ ਮੇਰੇ ਘਰ ਚਲੋ ਮੇਰੇ ਘਰ ਚਲੋ ਪਹਿਲਾਂ ਤਾਂ ਲੋਕਾਂ ਨੂੰ ਕੁੱਟਦਾ ਰਿਹਾ ਉਹਨਾਂ ਖਬਰ ਹੈ ਕੀ ਕਰਦਾ ਰਿਹਾ ਮੈਨੂੰ ਕਿਹੜਾ ਪਤਾ ਜਦ ਰਿਟਾਇਰ ਹੋ ਗਿਆ ਫਿਰ ਉਹ ਬਾਹਲਾ ਹੀ ਭਗਤੇ ਜਿਹਾ ਬਣ ਗਿਆ ਸੀ 22D ਦੇ ਗੁਰਦੁਆਰੇ ਆਉਂਦਾ ਹੁੰਦਾ ਜੀ ਚੰਡੀਗੜ੍ਹ ਅਤੇ ਮੈਨੂੰ ਕਹੀ ਗਿਆ ਕਈ ਸਾਲ ਲੰਘੇ ਲਾਂਭੇ ਦੇਣ ਲੱਗਾ ਮੈਂ ਹੈਦਾ ਲਾਂਭਾ ਚਲਾ ਹੀ ਚੱਲੀਏ ਉਦੋਂ ਟਾਈਮ ਸੀ ਮੈਂ ਡਰਾਈਵਰ ਨੂੰ ਕਿਹਾ ਡਰੈਸ ਸਾਡੇ ਕੋਲ ਸੀ ਉੱਥੇ ਗਏ ਉਹਦੀ ਸ਼ਕਲ ਦਾ ਹੀ ਮੈਨੂੰ ਇੱਕ ਉਹਦਾ ਬੱਚਾ ਮਿਲਿਆ ਮੈਂ ਸਮਝ ਗਿਆ ਵੀ ਮੈਂ ਕਿਹਾ DSP ਸਾਹਿਬ ਦੇ ਲੜਕੇ ਕਹਿੰਦਾ ਹਾਂਜੀ ਹਾਂਜੀ ਬਾਬਾ ਜੀ ਆਓ ਬੈਠੋ ਸੀ ਬਾਬਾ ਜੀ ਦੱਸਦੇ ਹੁੰਦੇ ਤੁਹਾਡੇ ਬਾਰੇ ਮੈਂ ਕਿਹਾ ਉਹ ਕਿੱਥੇ ਕਹਿੰਦੇ ਗੁਰਦੁਆਰੇ ਮੈਂ ਕਿਹਾ ਮੈਂ ਉਹਨੂੰ ਮਿਲ ਲੂੰਗਾ ਬਸ ਮੈਂ ਆਉਣਾ ਸੀ ਤੁਹਾਡੇ ਘਰ ਆ ਲਿਆ ਬਸ ਹੁਣ ਕੋਈ ਕਹਿੰਦੇ ਛਕਣਾ ਨਹੀਂ ਕੁਛ ਮੈਂ ਕਿਹਾ ਨਹੀਂ ਵੀ ਟਾਈਮ ਵਕਤ ਘੱਟ ਹੈ ਮੈਂ ਗਿਆ ਮੈਂ ਕਿਹਾ ਲਓ ਜੀ ਮੈਂ ਅਲੰਬਾ ਲਾਇਆ ਤੁਹਾਡੇ ਘਰ ਜਾਇਆ ਕਹਿੰਦਾ ਜੀ ਮੈਂ ਤਾਂ ਇੱਥੇ ਬੈਠਾ ਮੈਂ ਕਿਹਾ ਤੂੰ ਇੱਥੇ ਬੈਠਾ ਘਰ ਤਾਂ ਨਹੀਂ ਨਾਲ ਚੱਕ ਲਿਆ ਮੈਂ ਜਾਇਆ ਆ ਤੇਰੇ ਘਰ ਤੈਨੂੰ ਇੱਥੇ ਮਿਲ ਲਿਆ ਘਰ ਉੱਥੇ ਜਾ ਕੇ ਮੈਂ ਕਿਹਾ ਸਰਦਾਰ ਜੀ ਇੱਕ ਗੱਲ ਪੁੱਛਣੀ ਚਾਹੁੰਦਾ ਕਹਿੰਦਾ ਦੱਸੋ ਮੈਂ ਕਿਹਾ ਤੁਹਾਡੇ ਮੁੰਡੇ ਕਹਿ ਨੇ ਅਤੇ ਤੁਹਾਡੇ ਪੁੱਤਰ ਕਹਿ ਨੇ ਕਹਿੰਦਾ ਹੈ ਮੈਂ ਕਿਹਾ ਜੀ ਸਮਝ ਨਹੀਂ ਆਈ ਗੱਲ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਹਿ ਦੇਣਾ ਤੁਹਾਡੇ ਮੁੰਡੇ ਕਹਿ ਨੇ ਅਤੇ ਤੁਹਾਡੇ ਪੁੱਤਰ ਕਹਿ ਨੇ ਕਹਿੰਦਾ ਜੀ ਗੱਲ ਤਾਂ ਇੱਕੋ ਹੀ ਹੈ ਮੈਂ ਕੌਣ ਕਹਿੰਦਾ ਗੱਲ ਇੱਕੋ ਹੀ ਹੈ ਮੈਂ ਤੇਰੇ ਘਰ ਜਾ ਕੇ ਤੇਰੇ ਮੁੰਡੇ ਦੇ ਦਰਸ਼ਨ ਕਰਕੇ ਆਇਆ ਮੁੰਡੇ ਦੇ ਵੀ ਪੁੱਤਰ ਵੀ ਜੰਮਿਆ ਕੋਈ ਕਿ ਮੁੰਡੇ ਹੀ ਜੰਮੇ ਨਾ ਉਹਦੇ ਫਿਰ ਗੱਲ ਸਮਝ ਨਾ ਆਈ ਮੈਂ ਕਿਹਾ ਹੱਦ ਹੋ ਗਈ ਐਡਾ ਪੜ੍ਹਿਆ ਲਿਖਿਆ ਬੰਦਾ ਤੂੰ ਮੈਂ ਕਿਹਾ ਜਿਹਦਾ ਸਿਰ ਮੂੰਹ ਮੁੰਨਿਆ ਹੋਵੇ ਉਹਨੂੰ ਮੁੰਡਾ ਕਿਹਾ ਜਾ ਸਕਦਾ ਤੇਰੇ ਬੱਚੇ ਦਾ ਸਿਰ ਮੂੰਹ ਮੁੰਨਿਆ ਸੀ ਇਸ ਕਰਕੇ ਮੈਂ ਮੁੰਡਾ ਸ਼ਬਦ ਵਰਤਿਆ ਉਹਨੂੰ ਮੈਂ ਸੋਚਿਆ ਵੀ ਕੋਈ ਪੁੱਤਰ ਵੀ ਹੈ ਵੀ ਉਹਦੇ ਦਾੜੀ ਕੇਸ ਹੋਣਗੇ ਮੱਥੇ 'ਤੇ ਹੱਥ ਮਾਰਿਆ ਕਹਿੰਦਾ ਵੀ ਮੈਨੂੰ ਤਾਂ ਅੱਜ ਪਤਾ ਲੱਗਿਆ ਇਸ ਗੱਲ ਦਾ ਇਸ ਕਰਕੇ ਕਦੇ ਵੀ ਇਹ ਅਪਮਾਨ ਵਾਲਾ ਸ਼ਬਦ ਅਸੀਂ ਆਪਣੇ ਬੱਚੇ 'ਤੇ ਨਹੀਂ ਵਰਤਣਾ ਇਹ ਲਿਖਿਆ ਕਿ ਪਾਪ ਹੈ ਸਿੱਖ ਦੇ ਪੁੱਤਰ ਨੂੰ ਜਿਹਦੇ ਕੇਸ ਰੱਖੇ ਉਹਨੂੰ ਮੁੰਡਾ ਕਹਿਣਾ ਪਾਪ ਹੈ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਆਪਾਂ ਸੁਧਾਰਦੇ ਜਾਈਏ ਬ੍ਰਹਮ ਗਿਆਨ ਦੀਆਂ ਗੱਲਾਂ ਤਾਂ ਨਿੱਤੇ ਹੀ ਸੁਣੀ ਜਾਂਦੇ ਨਾਲੇ ਇਹ ਵੀ ਸੁਣ ਲਿਆ ਕਰੋ ਥੋੜ੍ਹਾ ਥੋੜ੍ਹਾ ਸੁਧਾਰ ਵੀ ਹੋਣਾ ਚਾਹੀਦਾ ਕੁਛ ਸ਼ਬਦਾਂ ਦਾ ਕੋਈ ਹੋਰ ਸੰਗਤ ਦੇ ਵਿੱਚੋਂ ਇਹ ਚੀਜ਼ਾਂ ਮਿਲਣੀਆਂ ਅਤੇ ਪਰਮਾਤਮਾ ਦੀ ਕਿਰਪਾ ਜੇ ਪਰਮਾਤਮਾ ਦਾ ਸੰਪੂਰਨ ਰੂਪ ਦੇ ਵਿੱਚ ਹੁਕਮ ਮੰਨ ਲਿਆ ਪਰਮਾਤਮਾ ਨੇ ਕੋਈ ਸਰੀਰ ਦੇ ਵਿੱਚ ਵਾਧੂ ਵਸਤੂ ਨਹੀਂ ਸਾਨੂੰ ਲਾਈ ਹੈ ਜੇ ਕੇਸ ਦਿੱਤੇ ਨੇ ਜੇ ਮਰਦ ਨੂੰ ਦਾੜੀ ਦਿੱਤੀ ਹੈ ਕੇਸ ਦਿੱਤੇ ਨੇ ਤਾਂ ਇਹਦੇ ਪਿੱਛੇ ਕੋਈ ਬਹੁਤ ਵੱਡਾ ਕੁਦਰਤ ਦਾ ਰਹੱਸ ਹੈ ਇਹਦੇ ਪਿੱਛੇ ਜੇ ਉਹ ਸਮਝ 'ਚ ਨਹੀਂ ਆਉਂਦਾ ਪਰ ਉਹਦੀ ਆਗਿਆ ਨੂੰ ਭੰਗ ਨਹੀਂ ਇਹ ਸੰਗਤ ਦੀ ਬਾਤ ਸੰਗਤ ਕਾ ਗੁਣ ਬਹੁਤ ਅਧਿਕਾਈ ਪੜਸੂ ਅਗਨ ਕੁਦਾਰੇ ਅਤੇ ਹੁਣ ਬਾਤ ਹੈ ਜਿਹਦੇ ਉੱਤੇ ਰੱਬ ਪ੍ਰਸੰਨ ਹੋ ਜਾਏ ਫਰੀਦ ਦੀ ਮਾਂ ਦੇ ਉੱਤੇ ਰੱਬ ਪ੍ਰਸੰਨ ਹੋਇਆ ਉਹਨੇ ਪਹਿਚਾਣ ਲਿਆ ਕਿ ਜਿੱਦਣ ਕੋਈ ਮਹਾਤਮਾ ਦਾ ਦਰਸ਼ਨ ਹੋ ਜਾਂਦਾ ਹੈ ਉਹਨੂੰ ਮੈਂ ਪ੍ਰਸ਼ਾਦਾ ਛਕਾ ਲੈਂਦੀ ਹੈ ਉਹ ਸੰਤੁਸ਼ਟ ਹੋ ਜਾਂਦੀ ਹੈ ਕਿ ਅੱਜ ਰੱਬ ਖੁਸ਼ ਹੋ ਗਿਆ ਮੇਰੇ ਅੱਜ ਰੱਬ ਟੁੱਠਾ ਜਿੱਦਣ ਨਹੀਂ ਅੱਜ ਰੱਬ ਰੁੱਸਾ ਰੱਬ ਰੁੱਠਾ ਅਤੇ ਹੁਣ ਗੁਰੂ ਸਾਹਿਬ ਕਹਿੰਦੇ ਹੈ ਜਿਹੇ ਠਾਕਰ ਸੋ ਪ੍ਰਸੰਨ ਪਇਓ ਜਿਹਦੇ ਉੱਤੇ ਠਾਕਰ ਦੀ ਪ੍ਰਸੰਨਤਾ ਹੋ ਗਈ ਰੱਬ ਦੀ ਪ੍ਰਸੰਨਤਾ ਹੋ ਗਈ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਉਹਦੀ ਇੱਕ ਪਹਿਚਾਣ ਦੇਣਾ ਤੇ ਸਤ ਸੰਗ ਮਿਲਾਪ ਉਹਦਾ ਮਿਲਾਪ ਸਤ ਸੰਗਤ ਵਿੱਚ ਹੋ ਜਾਏਗਾ ਸਮਝ ਲੈਣਾ ਕਿ ਰੱਬ ਦੀ ਪ੍ਰਸੰਨਤਾ ਦੋ ਗੱਲਾਂ ਇਕੱਠੀਆਂ ਰੱਬ ਦੀਆਂ ਮਿਲਦੀਆਂ ਨੇ ਸਤਸੰਗੀ ਨੂੰ ਰੱਬ ਦੀ ਕਿਰਪਾ ਹੈ ਔਰ ਰੱਬ ਦੀ ਪ੍ਰਸੰਨਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਚਨਾਂ ਦੇ ਅਨੁਸਾਰ ਹੈ ਬਾਤ ਭਾਈ ਗੁਰਦਾਸ ਸਾਹਿਬ ਨੇ ਇੱਕ ਪੌਰਾਣਿਕ ਕਥਾ ਦਾ ਹਵਾਲਾ ਦਿੱਤਾ ਹੈ ਦੋ ਤੁਕਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਦੀ ਇਹ ਖੂਬੀ ਹੈ ਬਹੁਤ ਵੱਡੀ ਗੱਲ ਥੋੜ੍ਹੇ ਥਾਂ 'ਚ ਥੋੜ੍ਹੇ ਅੱਖਰਾਂ 'ਚ ਕਰ ਜਾਂਦੇ ਆ ਇਸ ਕਰਕੇ ਕਿਹਾ ਜਾਂਦਾ ਵੀ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਦਿੰਦੇ ਆ ਉਹਨਾਂ ਨੇ ਇੱਕ ਨਾਰਦ ਅਤੇ ਨਾਰਾਇਣ ਦੇ ਪ੍ਰਸੰਗ ਵਿੱਚ ਕੁਛ ਕਿਹਾ ਭਾਈ ਗੁਰਦਾਸ ਸਾਹਿਬ ਨੇ ਨਾਰਦ ਭਗਵਾਨ ਜੀ ਨੂੰ ਮਿਲਣ ਗਿਆ ਵੈਕੁੰਠ ਵਿੱਚ ਵੈਕੁੰਠ ਵਾਸੀ ਉੱਥੇ ਮਿਲੇ ਨਾ ਅਤੇ ਹੁਣ ਵਾਲਿਆਂ ਨੂੰ ਤਾਂ ਕਲਪਤ ਲੱਗਣਗੀਆਂ ਇਹ ਗੱਲਾਂ ਵੀ ਕਿੱਥੇ ਜੀ ਕੋਈ ਵੈਕੁੰਠ ਨਹੀਂ ਹੁੰਦਾ ਕੋਈ ਉੱਥੇ ਜਾ ਨਹੀਂ ਸਕਦਾ ਇੱਕ ਭਾਈ ਤਾਂ ਇਹ ਵੀ ਕਹਿੰਦਾ ਸੁਣਿਆ ਗਿਆ ਉੱਥੇ ਦੱਸਿਆ ਅਖੇ ਜੀ ਪੱਥਰ ਦੇ ਵਿੱਚ ਕੋਈ ਪੰਜਾ ਨਹੀਂ ਲੱਗਿਆ, ਪੱਥਰ 'ਚ ਕੋਈ ਪੰਜਾ ਨਹੀਂ ਲੱਗਿਆ। ਉਹ ਦੂਆ ਕਹਿੰਦਾ ਵੀ ਕਿਉਂ? ਕਹਿੰਦਾ ਮੈਂ ਕਈ ਵਾਰੀ ਲਾ ਕੇ ਦੇਖਿਆ, ਮੇਰਾ ਤਾਂ ਲੱਗਿਆ ਨਹੀਂ ਕਦੇ। ਵਾਹ ਵਾਹ, ਕਿੱਡੀ ਖੋਜ ਹੈ ਤੇਰੀ, ਕਿੱਡੀ ਤੇਰੀ ਮਹਾਨਤਾ ਹੈ। ਤੂੰ ਗੁਰੂ ਨਾਨਕ ਹੀ ਆ ਗਿਆ ਸੰਸਾਰ ਦੇ ਵਿੱਚ, ਵੀ ਉਹਦਾ ਪੰਜਾ ਲੱਗਿਆ ਤਾਂ ਮੇਰਾ ਵੀ ਲੱਗਣਾ ਚਾਹੀਦਾ, ਜੇ ਮੇਰਾ ਨਹੀਂ ਲੱਗਿਆ ਤਾਂ ਬਾਬੇ ਦਾ ਵੀ ਨਹੀਂ ਲੱਗਿਆ। ਸੌਣਾ ਰੂੜੀਆਂ ਅਤੇ ਸੁਪਨੇ ਤਾਜ ਮਹਿਲਾਂ ਦੇ ਲੈਣੇ, ਪਹਿਲਾਂ ਦੇਖ ਤਾਂ ਲੈ ਕਿ ਆਸਣ ਕਿੱਥੇ ਤੇਰਾ, ਤੂੰ ਖੜਾ ਕਿੱਥੇ ਹੈ, ਕਿੱਥੇ ਤਾਜ ਮਹਿਲ ਅਤੇ ਕਿੱਥੇ ਰੂੜੀਆਂ ਜਿਹਦੇ ਉੱਤੇ ਬੈਠਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਇਸ ਆਪਣੇ ਪ੍ਰਕਰਨ ਦਾ ਕਿ ਨਾਰਦ ਜੀ ਭਗਵਾਨ ਨੂੰ, ਨਾਰਾਇਣ ਨੂੰ ਮਿਲਣ ਗਏ, ਨਹੀਂ ਮਿਲੇ। ਲਕਸ਼ਮੀ ਨੂੰ ਪੁੱਛਿਆ, ਮਾਤਾ ਨਾਰਾਇਣ ਜੀ ਕਿੱਥੇ ਗਏ? ਕਹਿੰਦੀ ਨਾਰਦ ਤੇਰੇ ਨਾਰਾਇਣ ਨੂੰ ਕਿਹੜਾ ਇੱਕ ਕੰਮ ਹੈ, ਭਗਤ ਮਾਲਾ ਫੇਰਦੇ ਰਹਿੰਦੇ, ਕਿਤੇ ਕਿਸੇ ਦੀ ਭੀੜ ਪੈ ਜਾਂਦੀ ਹੈ, ਕਿਤੇ ਕੁਛ ਹੋ ਜਾਂਦਾ, ਬਈ ਕੋਈ ਕੰਮ ਸਵਾਰਨ ਗਏ ਹੋਣਗੇ, ਮੈਨੂੰ ਪਤਾ ਨਹੀਂ, ਦੱਸ ਕੇ ਨਹੀਂ ਗਏ, ਮੈਂ ਕਦੇ ਦਖਲ ਨਹੀਂ ਦਿੰਦੀ, ਕਿੱਥੇ ਗਏ ਹੈ? ਕਹਿੰਦਾ ਜੀ ਲੱਭਾਂ ਕਿਤੇ, ਬਹੁਤ ਜ਼ਰੂਰੀ ਮਿਲਣਾ ਨਾਰਾਇਣ ਜੀ ਨੂੰ। ਲੱਭਦਾ ਗਿਆ ਲੱਭਦਾ ਗਿਆ, ਨਾਰਾਇਣ ਜੀ ਕਿਤੇ ਨਾ ਮਿਲੇ। ਬੜੇ ਬੜੇ ਡਿਫਾਂਗ ਧਾਰੀ ਦੇਖੇ, ਉੱਥੇ ਬਿਨਾਂ ਦੇਖਿਆ, ਉੱਧਰ ਦੇਖਿਆ, ਉੱਧਰ ਦੇਖਿਆ, ਧੂਣੇ ਤਾਪਣ ਵਾਲਿਆਂ ਨੂੰ ਦੇਖਿਆ, ਪੁੱਠੇ ਲਟਕਦਿਆਂ ਨੂੰ ਦੇਖਿਆ, ਜਲ ਧਾਰੀ ਕਰਨ ਵਾਲਿਆਂ ਨੂੰ ਦੇਖਿਆ, ਦਾਨ ਕਰਨ ਵਾਲਿਆਂ ਨੂੰ ਦੇਖਿਆ, ਕਿਤੇ ਤਾਂ ਹੋਵੇ, ਕਿਤੇ ਵੀ ਨਹੀਂ ਲੱਭਿਆ। ਕਹਿੰਦੇ ਚਲੋ ਹੁਣ ਜਾਂਦੇ ਜਾਂਦੇ ਆ ਇੱਕ ਜਗ੍ਹਾ ਰਹਿੰਦੀ ਹੈ, ਇੱਥੇ ਵੀ ਦੇਖ ਲਈਏ, ਕਿਤੇ ਇੱਥੇ ਨਾ ਭਗਵਾਨ ਜੀ ਆ ਗਏ ਹੋਣ। ਸਤਸੰਗਤ ਹੋ ਰਹੀ ਹੈ ਅਤੇ ਸਤਸੰਗਤ ਦੀ ਇਕੱਤਰਤਾ ਦੇ ਵਿੱਚ ਨਾਰਦ ਆਪਣਾ ਥੋੜ੍ਹਾ ਜਿਹਾ ਭੇਸ ਬਦਲ ਕੇ, ਕਿਉਂਕਿ ਇਹ ਮਾਇਆਵੀ ਸ਼ਕਤੀਆਂ ਇਹਨਾਂ ਲੋਕਾਂ ਦੇ ਕੋਲ ਹੁੰਦੀਆਂ ਹਨ, ਜਦੋਂ ਇਹ ਮਾਤ ਲੋਕ ਵਿੱਚ ਆਉਂਦੇ ਆ ਮਾਤ ਲੋਕ ਵਰਗਾ ਸਰੀਰ ਧਾਰਨ ਕਰ ਲੈਣਾ, ਨਹੀਂ ਇਹ ਸਰੀਰ ਨੂੰ ਤੱਤਾਂ ਵਿੱਚ ਮਿਲਾ ਦਿੱਤਾ ਅਤੇ ਮੁੜ ਕੇ ਸੂਖਮ ਰੂਪ ਧਾਰਨ ਕਰ ਲੈਣਾ, ਫਿਰ ਦੂਸਰੇ ਲੋਕ ਵਿੱਚ ਚਲੇ ਜਾਣ, ਇਹਨਾਂ ਦੀਆਂ ਸਮਰੱਥਾ ਹੈਗੀਆਂ। ਇਹ ਬਾਤ ਹਰ ਇੱਕ ਦੀ ਸਮਝ ਵਿੱਚ ਆਉਣ ਵਾਲੀ ਹੈ। ਅਤੇ ਨਾਰਦ ਜੀ ਨੇ ਦੇਖਿਆ ਭਗਵਾਨ ਜੀ ਚੌਂਕੜਾ ਲਾ ਕੇ ਸੰਗਤ ਦੇ ਵਿੱਚ ਬੈਠੇ ਹੋਏ ਆ। ਵਾਹ ਨਾਰਾਇਣ ਜੀ ਹੱਦ ਕਰ ਦਿੱਤੀ, ਮੈਂ ਸਾਰੀ ਜਗ੍ਹਾ ਲੰਬਿਆ ਲੰਬਿਆ ਕਿੱਥੇ ਕਿੱਥੇ ਨਹੀਂ ਦੇਖਿਆ, ਬਾਅਦ ਸੰਗ ਸਮਾਪਤ ਹੋਈ ਅਤੇ ਭਗਵਾਨ ਜੀ ਉਹਨਾਂ ਨੂੰ ਨਹੀਂ ਦਿਸ ਰਹੇ ਸਤਸੰਗੀਆਂ, ਨਾਰਦ ਉਹਨਾਂ ਨੂੰ ਨਹੀਂ ਦਿਸ ਰਿਹਾ। ਅਤੇ ਸਤਸੰਗਤ ਦੀ ਸਮਾਪਤੀ ਹੋਈ ਅਤੇ ਭਗਵਾਨ ਜੀ ਚਲੇ ਨਾਲ। ਨਾਰਦ ਕਿਆ ਬਾਤ ਹੈ, ਪਰੇਸ਼ਾਨ ਲੱਗਦਾ। ਕਹਿੰਦੀ ਜੀ ਪਰੇਸ਼ਾਨ ਨਾ ਹੋਵਾਂ, ਕੀ ਹੋਵਾਂ, ਤੁਹਾਡਾ ਕੋਈ ਟਿਕਾਣਾ ਹੀ ਹੈ ਨਹੀਂ, ਵੈਕੁੰਠ ਵਜਾ ਕਿੱਥੇ ਕਿੱਥੇ ਨਹੀਂ ਲੱਭਿਆ ਤੁਹਾਨੂੰ, ਐਂ ਲਿਖਿਆ ਪ੍ਰਾਣ, ਸਾਰੀ ਜਗ੍ਹਾ ਲੱਭਿਆ, ਲੱਭੇ ਹੀ ਕਿਤੇ ਨਹੀਂ, ਇੱਥੇ ਬੈਠਾ ਸੀ। ਅੱਗੇ ਵਾਸਤੇ ਮੈਨੂੰ ਪੱਕਾ ਟਿਕਾਣਾ ਦੱਸੋ, ਜੇ ਕਿਤੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਪੈ ਜਾਏ ਤਾਂ ਮੈਂ ਸਿੱਧਾ ਹੀ ਉੱਥੇ ਪਹੁੰਚ ਜਾਵਾਂ ਜਿੱਥੇ ਤੁਹਾਡਾ ਪੱਕਾ ਟਿਕਾਣਾ ਹੋਵੇ, ਜਿੱਥੇ ਹਰ ਵੇਲੇ ਹੋਵੋ। ਇਹ ਨਾਰਾਇਣ ਬੋਲੇ, ਨਾਰਦ ਲੈ ਫਿਰ ਪੱਕਾ ਜਿਹੜਾ ਟਿਕਾਣਾ ਉਹ ਮੇਰਾ ਪਤਾ ਨੋਟ ਕਰ ਲੈ, ਜਦੋਂ ਮੈਂ ਕਿਤੇ ਨਾ ਹੋਰ ਮਿਲਾਂ ਮੈਂ ਉਸ ਥਾਂ 'ਤੇ ਬੈਠਾ ਮਿਲਾਂਗਾ, ਅਤੇ ਮੇਰਾ ਆਪਣਾ ਘਰ ਜਿਹੜਾ ਵੈਕੁੰਠ ਨਾਲੋਂ ਵੀ ਪਿਆਰਾ ਹੈ, ਅਤੇ ਉਹ ਮੇਰਾ ਘਰ ਹੈ, ਨਿੱਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਹੇ ਨਾਰਦ ਮੁਨੀ। ਇਹ ਭਾਈ ਗੁਰਦਾਸ ਦੇ ਬੋਲ ਨਾ, ਨਿੱਜ ਘਰ ਮੇਰਾ ਆਪਣਾ, ਜੀ ਕਹਿੰਦੇ ਮੇਰੀ ਨਿੱਜੀ ਪ੍ਰਾਪਰਟੀ ਹੈ, ਤੂੰ ਨਹੀਂ ਆ ਸਕਦਾ। ਪਰਮਾਤਮਾ ਕਹਿੰਦੇ ਨਿੱਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿੱਜ ਰੂਪ ਹੈ। ਮੇਰਾ ਘਰ ਅਤੇ ਮੇਰਾ ਸਰੂਪ ਸਾਧ ਸੰਗਤ ਹੈ। ਇਸ ਕਰਕੇ ਜਿਹੜੇ ਸੰਗਤ ਦੇ ਵਿੱਚ ਆ ਗਏ ਉਹ ਰੱਬ ਦੇ ਘਰ ਵਿੱਚ ਆ ਗਏ, ਰੱਬ ਦਾ ਪੱਕਾ ਟਿਕਾਣਾ ਜਿੱਥੇ ਰੱਬ ਜਿੱਥੇ ਹਮੇਸ਼ਾ ਰਹਿੰਦਾ ਹੈ, ਰੱਬ ਦੀ ਗੋਦ ਵਿੱਚ ਬੈਠੇ ਨੂੰ ਗੋਦ ਵਿੱਚ, ਔਰ ਫਿਰ ਗੋਦ ਵਿੱਚ ਬੈਠ ਕੇ ਉਹਦਾ ਰੂਪ ਹੀ ਬਣੇ ਹੋਏ ਨੇ। ਨਾਰਦ ਮੁਨੀ ਨੂੰ ਦੋ ਗੱਲਾਂ ਦੱਸੀਆਂ, ਇੱਕ ਤਾਂ ਮੇਰਾ ਘਰ ਸਾਧ ਸੰਗਤ ਮੇਰਾ ਘਰ ਹੈ, ਸਾਧ ਸੰਗਤ ਦੇ ਦਰਸ਼ਨ ਹੀ ਮੇਰੇ ਦਰਸ਼ਨ ਹਨ, ਜੇ ਕਿਤੇ ਮੈਂ ਨਾ ਲੱਭਾਂ ਸੰਗਤ ਦੇ ਦਰਸ਼ਨ ਕਰ ਲਿਆ ਕਰ ਜਾ, ਮੇਰੇ ਦਰਸ਼ਨਾਂ ਦਾ ਹੀ ਫਲ ਪ੍ਰਾਪਤ ਹੋ ਜਾਏਗਾ। ਨਿੱਜ ਕਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿੱਜ ਰੂਪ ਹੈ। इस करके ये प्रमाण हैं इस प्रमाण के। तो श्री गुरु ग्रंथ साहब जी इस सिद्धांत को किवें प्रगट करते हैं, किरत संजोगी भया पाल साध संगत में बसै गोपाल। साध संगत च गोपाल बसता है, इस करके कहे धन धन सत संगत, धनता दे योग है। बिच संगत हर प्रभ वरतदा, संगत दे विच प्रभु जी वरत रहे न, बिच संगत हर प्रभ वरतदा बूझो शब्द विचार, शब्द की विचार विच तुहानू रब प्राप्त हो जाएगा। इत्थे इस करके साध संगत दे प्रकरण विच गुरु दे ऐसे अमृत बोल मिलते हैं, आप हो संत हो मिल नाम जपे, मिल सत संगत नाम सदा लै लाहा जियो। आप हो के है सदा दत्त है, ते आके की करने नाम जपना है, किथे जपना है, मिल साध संगत भज केवल नाम। ते सतसंग दी परिभाषा दे विच ए गल भी स्पष्ट कर दिती है, जिथे सतसंग दा नाम लैके लोगों नूं कठिया करिया जावे ते गल्लां अपनियां ही सुनाईयां जाण, किते राज वार्ता किते देश वार्ता किते रजोगुण बिरती धारण करन वाले इधर उधर दीयां गल्लां जदों करन ओह सतसंगत नहीं रहिंदी। सतसंगत दी तां परिभाषा दसी है, सतसंगत कैसी जाणी है जिथे एको नाम मखाणी है। केवल नाम दा वख्यान जां नाम दी महिमा, रब दी महिमा, नाम जपण वालियां दी महिमा। ते इस करके सतसंगत दा बहुत बड़ा प्रताप है, साध संगत बिना भाव नहीं उपजै, साध संगत तो बिना प्रेम ही नहीं पैदा हो सकता। और जिस संगत दे विच प्रेम नू दलिया मलिया जा रहा है, भावना खत्म कीती जा रही है, खेमा करना गुरु प्यारे, सतसंगत स्वीकार नहीं करनगे गुरु के सतसंगत है, उत्थे कुछ होर हो रहा है। सतसंगत दे पर्दे विच ते कुछ मनमत हो रही है, सतसंगत दे विच तां प्यार बधाया जाएगा, मिलवर्तन बधाया जाएगा, द्वैष नहीं बधाई जाएगी। सतसंगत तोड़दी है, सतसंगत जोड़दी है, तोड़दी नहीं। ते जिहड़े लोग तोड़दे ने ओह इह कह के भी सतसंगत है, नहीं, सतसंगत जोड़दी है। जोड़न वालियां दा हमेशा ही आदर है, सत्कार है, तोड़न वाले ना इत्थे स्वीकारन ना अगे स्वीकार होणगे। सो आप सारियां संगतां दा बहुत धन्नवाद है, जुड़े रहो और जोड़न वाले तुहाडे कोल गौर जी वर्गे, ज्ञानी रणजीत सिंह जी, मिठ बोलड़ा जी, हरसज्जन स्वामी बड़े प्यार दे नाल अमृत बोल सुनाउंदे है। ते आप सारियां संगतां दा बहुत बहुत धन्नवाद है। ते इस वार दे बने हुए सत दिन दे कथा समागम विच विशेष करके तो ज्ञानी रणजीत सिंह जी दा ही बनिया होया सी, इन्हां दा ही बनाया सी गौर जी दा। ते उहदे विच दास नूं भी आप जी दे दर्शन करन दा अवसर मिलिया है, प्रबंधकां दी प्रेरणा दा सदका, इत्थों दीआं संगतां दे हुक्म अनुसार। ते आप संगतां ने जो प्यार सत्कार दिता है, इहदा तां दास ऋणी है, इहदे बदले च तां मैं दे नहीं सकदा कुछ, बस आप सारियां संगतां दा इसे तरह मेहर भरिया हथ सिर ते रहे, ते जिवें हुण तक निभ गई इस तरह अगे वी निभ जाए। सतगुरां दे नाल नरोल गुरमत की गल करदे आं, भावें ओह किसी नूं मनमत दी लगे, पर संगत दे कोल इह अधिकार है, नाम रतड़ियां कोल अधिकार है, विद्वानां कोल अधिकार है, मूर्ख लोकां कोल नहीं, कि ओह जे किते गुरमत विरोधी कोई गल कोई वचन किसी कोलों भी किया जाए तो पहली तां बात है कोई ऐसा हंगता वाला प्रचार के नहीं कहा सकता अपने आप नूं जो माफ़ी मंगण नूं तैयार नहीं, कि गुरसिख तां हर रोज़ कथा की समाप्ति तो बाद कहिंदा है साध संग जी भुल चुक दी खिमा करनी गुरमत है अनंत भुला हुई होणगियां जुड़े रहो इसे तरह लाभ प्राप्त करना अगला प्रोग्राम भाई साहब उन्हां दे कोलों सरवण करना दास की हाजरी कबूल करनी और हुण किरपा करके चार पांच दिन हो गए रात दिन चलता रहा है प्रोग्राम दो दो बजते रहे तो हुण सवेर दे आसन तो निकले हैं अजे मुड़ के आसन ते जाण दा मौका भी नहीं दिता आप जी दे प्रेम ने तो हुण यह है भी मेहरबानी करके मैनू अपना समान टैची विच पा लैण दिओ इन्ना क समा मैनू भी चाहीदा है तो इस करके ते दास नूं कोई कोई अजे भी दो घरां दे विच जाणा इत्थों बाद तो भजन अट के ही समान उतों पाया सी ट्रेंटो तो ही गुरु कृपा करे ये नहीं कौन किसी नूं सद्दा है गुरु कह रहे प्यार दी गल है प्यार सत्कार है आप इस तरह असीसां देंदे रहना जो भी कथा दा सत्कार आप जी ने किया है जिस रूप दे विच भी ये सारी चैरिटी दी अमानत है ये सब गुरु दे खजाने दी माया है ये मेरे परिवार का कोई ये हक नहीं ना कदे उन्होंने हक जनाया ना उन्होंने हक मिल सकता है तो सतगुरु महाराज कृपा करन जो दो गुरु घर की सेवा चलती है वो माया लग जाती है लंगर च लग जाती है विद्यालय से लग जाती है और जो कि लुधियाने के इलाके आओ कलंगी तर अकेडमी तो जो सानेवाल तो डेलो रोड के उ आप जी मिलेगी 8 एकड़ 1200 बच्चा विद्या प्राप्त कर रहा है 3 टीचर केवल धार्मिक टीचर जिन्होंने क्लास वाइज भी किन्नी बाणी कंठ करवानी है किहड़ी क्लास के बच्चों किन्नी किन्नी गुरमत पढ़ानी है ये सिलेबस नाल है प्लस टू तक ये स्कूल है गुरु साहब जी ने जिथे कथा की ये ड्यूटी सतगुरु महाराज साहब ने महापुरखा ने बख्शी है हमूर्ख कार्य लाया उत्थे नाल फिर जिहड़ी माया आउंदी है ये भी सतगुरु महाराज साहब ने जगह दित्ती लगन वास्ते भी जिहड़ी माया आवे इहनू इस रस्ते तोरी चलना है गुरु कृपा करे वो माया पंथ कारजां ला के तुहाडी सफली होवे जी भुल्लां चुक्कां दी खिमा करनी वाहिगुरु जी का खालसा वाहिगुरु जी की